ચોપઈ એમ દ્વાપર મેં કીની ઉધારા જગત ધર્મ નીકો પ્રતુપારા અબ કલિકાલ મનીખાઈ ને લંપડ બિશે પમાન મલીને
વાહિગુરુ જી કા ખાલસા વાહિગુરુ જી કી ફતેહ પરમ સત્કારયોગ યુગો યુગ અટલ લોક પરલોક દે રાખે દીન દુનિયા દે માલક દશા પાતશાહીયાં કે આત્મક સ્વરૂપ સાહેબાન સાહેબ ધન ધન શ્રી ગુરુ ગ્રંથ સાહિબ મહારાજ વડે ભાગ આપ ગુરસંગતાં દે જિન્હાં આપણે નિત દે નિયમ અનુસાર ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਆਪ ਜੀ ਜੁੜ ਬੈਠੇ ਹੋ। ਐਸੇ ਕਿਰਪਾਲੂ ਦਾਤਾ ਜਿਨ੍ਹਾਂ ਦਾ ਨਾਮ ਰਸਨਾ ਤੇ ਆ ਜਾਏ ਤੇ ਸਾਨੂੰ ਦੁਨਿਆਵੀ ਸੰਸਾਰ ਦੇ ਸੁੱਖ ਸਾਰੀਆਂ ਹੀ ਵਡਿਆਈਆਂ ਸੁਤੇ ਆਪਣੇ ਆਪ ਪ੍ਰਾਪਤ ਹੋ ਜਾਂਦੀਆਂ ਨੇ। ਤੇਗ ਬਹਾਦਰ ਸਿਮ ਰਿਹਾ ਘਰ ਨੌ ਨਿਤ ਆਵੈ ਧਾਏ ਸਭ ਥਾਈ ਹੋਏ ਸਖਾਏ। ਐਸਾ ਕਿਰਪਾਲੂ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਦਾ ਨਾਮ ਹੈ। ਨੌਵੇਂ ਸਰੂਪ ਵਿੱਚ ਜੋ ਜੋ ਮਹਾਰਾਜ ਕਰ ਗਏ ਇੱਕ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂਆਨ। ਇਸ ਤਰ੍ਹਾਂ ਦੀ ਵਡਿਆਈ ਜੋ ਕਿਰਿਆ ਨੌਵੇਂ ਮਾਲਕ ਜੀ ਦੀ ਹੈ, ਇਸ ਤਰ੍ਹਾਂ ਦੀ ਕੋਈ ਹੋਰ ਨਹੀਂ ਆ ਕੇ ਕਰ ਸਕਿਆ। ਇਸ ਕਰਕੇ ਸਾਰੀ ਲੁਕਾਈ ਨੇ ਆਖਿਆ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ। ਕਿ ਕੋਈ ਪਾਤਸ਼ਾਹ ਆਇਆ ਇਸ ਸੰਸਾਰ ਤੇ ਉਹਦੀ ਇੱਥੇ ਵੀ ਜੈ ਜੈਕਾਰ ਹੋਈ ਤੇ ਅੱਗੇ ਸੱਚਖੰਡ ਵਿੱਚ ਵੀ ਜੈ ਜੈਕਾਰ ਹੋਈ। ਉਸ ਮਾਲਕ ਦੇ ਦਰ ਤੇ ਜੁੜ ਕਰਕੇ ਬਹੁਤ ਹੀ ਪਿਆਰ ਸਹਿਤ ਆਪ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਿਤਾ ਮਹਾਰਾਜ ਜੀ ਦਾ ਗੁਰ ਇਤਿਹਾਸ ਬੇਅੰਤ ਰਿਸ਼ੀਆਂ ਮੁਨੀਆਂ ਨੂੰ ਤਾਰਦਿਆਂ ਕੋਇਆਂ ਸਾਲ ਸਰਾਏ ਜੋਧੀ ਦਾ ਪਾਰ ਉਤਾਰਾ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਮੁੰਦਰ ਦੇ ਕੰਢੇ ਤੱਟ ਦੇ ਕੰਢੇ ਪਹੁੰਚੇ, ਇੱਕ ਮੱਛ ਤੇ ਸਤਿਗੁਰੂ ਜੀ ਆਪ ਉਸ ਤੇ ਤੁਰੇ, ਨਾਲ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਜਾ ਰਹੇ ਨੇ। ਕਾਫੀ ਰਸਤਾ ਤੈਅ ਕੀਤਾ। ਮਹਾਰਾਜ ਆਖਦੇ ਨੇ ਭਾਈ ਮਰਦਾਨਾ ਜੀ ਦੱਸੋ ਆਪਾਂ ਕਿੱਥੇ ਜਾ ਰਹੇ ਹਾਂ। ਭਾਈ ਸਾਹਿਬ ਕਹਿਣ ਲੱਗੇ ਭਾਈ ਬਾਲਾ ਜੀ ਵਾਹਿਗੁਰੂ ਅਸੀਂ ਕੌਣ ਹੁੰਦੇ ਹਾਂ ਦੱਸਣ ਵਾਲੇ, ਇਹ ਆਪ ਜੀ ਦੀ ਕੁਦਰਤ ਹੈ, ਇਸ ਕੁਦਰਤ ਬਾਰੇ ਆਪ ਹੀ ਜਾਣਦੇ ਹੋ, ਸਾਨੂੰ ਤੇ ਜੋ ਕੁਝ ਤੁਸੀਂ ਸੁਣਾਉਂਦੇ ਹੋ ਉਹ ਅਸੀਂ ਸੁਣਨੇ ਆ, ਜੋ ਸਾਨੂੰ ਤੁਸੀਂ ਵਿਖਾਉਂਦੇ ਹੋ ਅਸੀਂ ਮਹਾਰਾਜ ਉਹੀ ਕੁਝ ਵੇਖਦੇ ਹਾਂ। ਸੋ ਇਸ ਤਰ੍ਹਾਂ ਸਹਿਜੇ ਚੱਲਦੇ ਹਾਂ। ਇਸ ਮੱਛ ਦੇ ਜਦੋਂ ਮੂੰਹ ਕੋਲ ਪਹੁੰਚੇ ਭਾਈ ਮਰਦਾਨਾ ਜੀ ਭਿਆਨਕਰ ਮੂੰਹ ਵੇਖ ਕਰਕੇ ਵਿਕਰਾਲ ਅੱਖਾਂ ਵੇਖੀਆਂ, ਇੱਕੋ ਦਮ ਭੈ ਲੱਗਾ। ਰਾਤ ਬਤੀਤੀ, ਦਿਨ ਚੜਿਆ, ਇਹ ਮਛ ਨੂੰ ਦੇਵ ਰੂਹ ਪ੍ਰਾਪਤ ਹੋਈ। ਮਹਾਰਾਜ ਪੁੱਛਿਆ, ਭਾਈ ਤੂੰ ਕੌਣ ਕਹਿ? ਇਹ ਕਹਿਣ ਲੱਗਾ, ਅੰਸਰ ਜਾਮੀ ਮਾਲਕ ਜੀ, ਤੁਸੀਂ ਸਭ ਜਾਣਦੇ ਹੋ, ਮੈਂ ਰਾਜੇ ਜਨਕ ਦਾ ਸੇਵਾਦਾਰ ਹਾਂ। ਰਾਜਨ ਨੇ ਮੈਨੂੰ ਕਿਸੇ ਕਾਰਜ ਵਾਸਤੇ ਭੇਜਿਆ, ਮੈਂ ਅੰਦਰ ਰੋਸ ਕੀਤੀ ਰੱਖਿਆ ਤੇ ਜਦੋਂ ਵਾਪਸ ਪਹੁੰਚਿਆ, ਬਾਦਸ਼ਾਹ ਕਹਿਣ ਲੱਗਾ, ਕੰਮ ਕੀਤਾ ਪਰ ਅੰਦਰ ਰੋਸ ਧਾਰਨ ਕੀਤਾ ਰਿਹਾ, ਮੱਛੀ ਵਾਂਗੂ ਤੜਫਦਾ ਰਿਹਾ। ਕਹਿਣ ਦੀ ਦੇਰ ਸੀ, ਮੈਨੂੰ ਇਹ ਮੱਛ ਦੀ ਜੂਨੀ ਪ੍ਰਾਪਤ ਹੋ ਗਈ। ਹੁਣ ਆਪ ਜੀ ਦੇ ਚਰਨ ਮਿਲੇ ਨੇ ਤੇ ਮੈਂ ਸਤਿਗੁਰ ਜੀ, ਮੇਰਾ ਪਾਰ ਉਤਾਰਾ ਹੋ ਗਿਆ। ਇਸ ਤਰ੍ਹਾਂ ਹੀ ਕਿਰਪਾਲੂ ਦਾਤਾ ਜੀ ਅੱਗੇ ਗਏ ਤੇ ਫਿਰ ਅੱਗੇ ਜਾ ਰਹੇ ਨੇ ਤੇ ਭਾਈ ਮਰਦਾਨਾ ਜੀ ਬਚਨ ਬਿਲਾਸ ਕਰਦੇ ਨੇ। ਮਹਾਰਾਜ ਆਖਦੇ, ਭਾਈ ਚੁੱਪ ਕਰ, ਭਾਈ ਸਾਹਿਬ ਆਖਦੇ, ਮਹਾਰਾਜ ਤੁਹਾਡੇ ਨਾਲ ਕਾਹਦਾ ਡਰ ਪੈ ਲੱਗਣਾ ਸਾਨੂੰ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, ਅੱਗੇ ਬਹੁਤ ਵੱਡੀ ਕਲਾ, ਇੱਕ ਹੋਰ ਬਲਾਕ ਹੈ। ਕੈਸੀ ਬਲਾ? ਤੇ ਬਚਨ ਕਿਹਾ, ਪਿੱਛੇ ਮੁੜਨ ਨੂੰ ਚਾਹਿਆ ਭਾਈ ਮਰਦਾਨਾ ਜੀ ਨੇ ਕਿ ਮਹਾਰਾਜ ਆਪਾਂ ਪਿੱਛੇ ਵਾਪਸ ਮੁੜ ਚੱਲਦੇ ਹਾਂ, ਕਿਉਂ ਫਿਰ ਸਾਨੂੰ ਐਸੇ ਦੁੱਖ ਦੇ ਘਰ ਵਿੱਚ ਲਿਜਾ ਰਹੇ ਹੋ? ਮਹਾਰਾਜ ਕਹਿਣ ਲੱਗੇ, ਹੁਣ ਵਾਪਸ ਵੀ ਨਹੀਂ ਪਰਤ ਸਕਦੇ। ਉਹ ਐਸੀ ਬਲਾ ਜਿਹਦੇ ਕੋਲੋਂ ਸੁਰ ਤੇ ਦੈਂਤ ਵੀ ਭੈ ਖਾਂਦੇ ਨੇ, ਉਹਦਾ ਵਿਕਰਾਲ ਰੂਪ ਕਾ, ਇੰਨੇ ਸਮੇਂ ਨੂੰ ਉਹ ਬਲਾ ਸਾਹਮਣੇ ਆਈ, ਇੱਕੋ ਦਮ ਅੱਗੇ ਹੋਈ, ਪਾਣੀ ਵਿੱਚੋਂ ਸਤਿਗੁਰਾਂ ਨੇ ਡੰਡਾ ਫੜਿਆ, ਇੱਕੋ ਦਮ ਵਗਾਤਾ ਮਾਰਿਆ। ਉਹਨੇ ਰੋਕਣ ਦਾ ਯਤਨ ਕੀਤਾ ਪਰ ਅੰਦਰ ਉਧਰ ਦੇ ਪਹੁੰਚ ਗਿਆ, ਮੂੰਹ ਰਾਖੀ ਤੜਫੀ, ਭੈ ਪੀਤ ਹੋਈ, ਦੁੱਖ ਮੰਨਿਆ। ਸਤਿਗੁਰਾਂ ਨੇ ਐਸਾ ਆਪਣੇ ਜਾਲ ਵਿੱਚ ਫੜਿਆ। ਉਹਨਾਂ ਸਮੇਂ ਨੂੰ ਨਾਰਦ ਮੁਨੀ ਜੀ ਆਏ, ਉਸ ਕਲਾ ਨੂੰ, ਇਸ ਬਲਾ ਨੂੰ ਛਡਾਇਆ ਕਹਿ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਆਪਣੀ ਰਸਨਾ ਚੋਂ ਕੀਤੀ, ਜੋ ਸਤਯੁਗ ਦੇ ਵਿੱਚ ਵਰਤਾਰਾ ਵਰਤਿਆ, ਜੋ ਦੁਆਪਰ ਦੇ ਵਿੱਚ, ਤ੍ਰੇਤੇ ਵਿੱਚ ਤੇ ਹੁਣ ਜੋ ਸਮਾਂ ਚੱਲ ਰਿਹਾ ਕਹਿ ਕਲਯੁਗ, ਸਤਯੁਗ ਸੱਤ, ਦੁਆਪਰ ਜਗੀ, ਇਹ ਮੇਰਾ ਭਰੇ ਬਚਨ ਕਿ ਸਤਯੁਗ ਦਾ ਸਮਾਂ ਸੀ, ਸੱਤ ਬੋਲਦੇ ਸਨ ਲੋਕ। ਅੱਗੇ ਦੁਆਪਰ ਤ੍ਰੇਤਾ ਆਇਆ, ਨਾਲ ਨਾਲ ਯੋਗ ਵੀ ਚੱਲਦਾ ਰਿਹਾ, ਨਾਮ ਦੀ ਮਹਾਨਤਾ ਵੀ ਰਹੀ ਪਰ ਨਾਲ ਨਾਲ ਯੋਗ ਦਾ ਵੀ ਪ੍ਰਚਾਰ ਜ਼ਿਆਦਾ ਆਇਆ। ਕੀ ਰਹਿਮਤਾਂ ਕਰ ਰਹੇ ਨੇ ਉਹ ਆਪਾਂ ਬਖਸ਼ਿਸ਼ਾਂ ਨੂੰ ਗੁਰ ਇਤਿਹਾਸ ਰਾਹੀਂ ਸਰਵਣ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਆਖੀਏ, ਸਤਨਾਮ ਗੁਰੂ ਸਾਹਿਬ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਉਂ ਪਈ ਅਬ ਕਲੀ ਕਾਲ ਮਨੀ ਖਾਈ ਨੇ, ਲੰਪਟ ਬਿਜੇ ਪਮਾਨ ਮਲੀਨੇ।
ਇਸ ਤਰ੍ਹਾਂ ਨਾਰਦ ਮੁਨ ਕਹਿਣ ਲੱਗਾ, ਮਹਾਰਾਜ ਸਤਯੁਗ ਵਿੱਚ ਸੱਤ ਵਰਤਿਆ, ਤ੍ਰੇਤੇ ਵਿੱਚ ਤੇਤਾ ਡਗੀ, ਦੁਆਪਰ ਪੂਜਾ ਚਾਰ, ਮਹਾਰਾਜ ਬਾਣੀ ਅੰਦਰ ਬਚਨ ਆਖਦੇ, ਸਤਯੁਗ ਵਿੱਚ ਸੱਤ ਦੀ ਕਲਾ ਵਰਤੀ, ਤ੍ਰੇਤੇ ਵਿੱਚ ਜਾਗ ਹੋਏ, ਦੁਆਪਰ ਵਿੱਚ ਪੂਜਾ ਪਾਠ ਹੋਇਆ। ਹੁਣ ਕਲਯੁਗ ਦਾ ਸਮਾਂ ਹੈ, ਸੋ ਇਸ ਸਮੇਂ ਇੱਕੋ ਨਾਮ ਦੀ ਮਹਾਨਤਾ ਜਿਹੜੀ ਹੈ ਨਾ ਉਹ ਵੱਡੀ ਹੈ। ਤਿੰਨੋ ਯੁਗ ਤਿੰਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ। ਇਸ ਤਰ੍ਹਾਂ ਹੁਣ ਕਲਯੁਗ ਦਾ ਸਮਾਂ ਹੈ ਤੇ ਇਸ ਸਮੇਂ ਜਿਹੜੀ ਮਨੁੱਖਾਂ ਦੀ ਮੱਤ ਹੈ ਨਾ ਉਹ ਛੋਟੀ ਮੈਲੀ ਹੋ ਚੁੱਕੀ ਹੈ, ਮਲੀਨ ਹੋ ਚੁੱਕੀ ਹੈ। ਮੱਤ ਛੋਟੀ ਹੋ ਗਈ ਹੈ ਤੇ ਜੀ ਜਿਹੜੇ ਨੇ ਵਿਸ਼ੇ ਵਿਕਾਰਾਂ ਦੇ ਵਿੱਚ, ਇਹਨਾਂ ਵਿਕਾਰਾਂ ਵਿੱਚ ਗੁਲਤਾਨ ਖਨ।
ਤਿੰਨਕੇ ਹਿੱਤ ਕਰਕੇ ਸੁੱਟ ਬਾਨੀ, ਇੱਕ ਨਾਮ ਉਪਦੇਸ਼ੋ ਪ੍ਰਾਨੀ।
ਉਹ ਹੁਣ ਆਪ ਜੀ ਨੇ ਇਹਨਾਂ ਲੁਕਾਈ ਦੀ ਕਲਿਆਣਤਾ ਵਾਸਤੇ, ਜਗਤ ਦੇ ਭਲੇ ਲਈ ਮਹਾਰਾਜ ਇਹਨਾਂ ਦੇ ਵਾਸਤੇ ਆਪ ਜੀ ਨੇ ਸੁੰਦਰ ਬਾਣੀ ਬਾਣੀ ਨੂੰ ਇਸ ਮਾਤ ਲੋਕ ਤੇ ਲਿਆਂਦਾ, ਇਸ ਜਗਤ ਵਿੱਚ ਸੰਸਾਰ ਦੇ ਵਿੱਚ ਬਾਣੀ ਨੂੰ ਪ੍ਰਗਟ ਕੀਤਾ। ਐਸੀ ਸੁੰਦਰ ਬਾਣੀ ਜਿਸ ਬਾਣੀ ਦੇ ਦੁਆਰਾ ਇੱਕ ਨਾਮ ਉਪਦੇਸ਼ੋ ਪ੍ਰਾਨੀ, ਇੱਕ ਅਕਾਲ ਪੁਰਖ ਜੀ ਦਾ ਨਾਮ ਇਸ ਬਾਣੀ ਦੇ ਵਿੱਚ, ਇੱਕ ਅਕਾਲ ਪੁਰਖ ਜੀ ਦੀ ਉਪਮਾ ਕੀਤੀ ਗਈ।
ਸਿਮਰੈ ਸਦਾ ਮਿਲੇ ਸਤ ਸੰਗਾ, ਕਰੋ ਬੋਧ ਮਨ ਜਨ ਭਰਮ ਭੰਗਾ।
ਤੇ ਕਲਯੁਗ ਵਿੱਚ ਇਹ ਚੱਲ ਰਹੇ ਵਰਤਮਾਨ ਸਮੇਂ ਵਿੱਚ ਸਾਨੂੰ ਚਾਹੀਦਾ ਸਤ ਸੰਗਤ ਕਰਨੀ, ਹਰ ਜਸ ਕਰਨਾ, ਨਿਰੰਕਾਰ ਜੀ ਦੀਆਂ ਵਡਿਆਈਆਂ ਨੂੰ ਸਰਵਣ ਕਰਨਾ ਤੇ ਸਦਾ ਹੀ ਭਾਈ ਗੁਰ ਸੰਗਤ ਵਿੱਚ ਮਿਲਣਾ ਤੇ ਬਹੁਤੇ ਗੁਰ ਪਿਆਰੇ ਐਸੇ ਮਨੁੱਖਾਂ ਦੀ ਕਲਿਆਣਤਾ ਜਿਹੜੀ ਹੈ ਨਾ ਉਹ ਸਾਧ ਸੰਗਤ ਦੇ ਵਿੱਚੋਂ ਜਿਹੜੇ ਭਰਮ ਨੇ, ਭਰਮ ਵਿਣਸਦੇ ਹਨ, ਦੁਰਮਤ ਦਾ ਵਿਨਾਸ਼ ਹੁੰਦਾ ਜਦੋਂ ਸਾਧ ਸੰਗ ਕਰਨੇ ਆ ਤੇ ਭਰਮ ਕਰਮ ਕਾਂਡ ਖਤਮ ਹੋ ਜਾਂਦੇ ਨੇ।
ਜਗ ਸਾਗਰ ਤੇ ਲਿਓ ਉਬਾਰੇ, ਮਾਨੇ ਨਰ ਜੇ ਰਜਾਏ ਤੁਮਾਰੇ।
ਸਤ ਬਚਨ ਆਖੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਸਤਿਗੁਰੂ ਪਾਤਸ਼ਾਹ ਜੀ ਉਹ ਇਸ ਜਗਤ ਤੋਂ ਭਾਵਨੇ ਦੇ ਸਾਗਰ ਤੋਂ ਤਰਨ ਵਾਲੇ ਬਣ ਜਾਣਗੇ, ਉਹਨਾਂ ਦਾ ਭਲਾ ਹੋਵੇਗਾ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ ਜਿਨ੍ਹਾਂ ਮਨੁੱਖਾਂ ਨੇ ਆਪ ਜੀ ਨੂੰ ਮੰਨਿਆ, ਤੁਹਾਡੀ ਰਜ਼ਾ ਦੇ ਵਿੱਚ ਆ ਗਏ, ਤੁਹਾਡੀ ਕਿਰਪਾ ਦੇ ਪਾਤਰ ਬਣ ਗਏ।
ਜਬ ਜਬ ਦੇਖੋ ਧਰਮ ਗਿਲਾਨਾ, ਤਬ ਤਬ ਧਰ ਅਵਤਾਰ ਮਾਨਾ।
ਜਦੋਂ ਵੀ ਇਸ ਮਾਤ ਲੋਕ ਤੇ ਜ਼ੁਲਮ ਵਧਿਆ ਕੈ, ਦੋਖੀਆਂ ਨੇ ਬਹੁਤ ਵੱਡੇ ਅਪਰਾਧ ਕੀਤੇ, ਪਾਪ ਕੀਤੇ, ਪਾਪੀਆਂ ਨੇ ਆ ਕਰ, ਉਸ ਸਮੇਂ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹੀ ਇਸ ਜਗਤ ਤੇ ਆਏ, ਸਾਰੇ ਸੰਸਾਰ ਦਾ ਭਲਾ ਕੀਤਾ। ਕਿਸੇ ਨਾ ਕਿਸੇ ਸਰੂਪ ਵਿੱਚ ਪ੍ਰਮਾਤਮਾ ਕਿਸੇ ਔਲੀ ਜਾਂ ਪੈਗੰਬਰ ਨੂੰ ਭੇਜਦੇ ਰਹੇ।
ਆਪ ਕਰੋ ਤਾਂ ਕੀ ਪ੍ਰਤਪਾਰਾ, ਸਭ ਮਰਜਾਦ ਰੱਖੋ ਸੁਖ ਸਾਰਾ।
ਆਪ ਸਾਰਿਆਂ ਦੀ ਪਾਲਣਾ ਕਰ ਰਹੇ ਹੋ, ਸਾਰੇ ਜਗਤ ਨੂੰ ਆਪ ਜੀ ਪਾਲ ਰਹੇ ਹੋ ਮਹਾਰਾਜ, ਆਪ ਸਭ ਦਾ ਭਲਾ ਕਰ ਰਹੇ ਹੋ, ਸਾਰੀ ਮਰਿਆਦਾ ਜਿਹੜੀ ਹੈ ਨਾ ਉਹ ਤੁਸੀਂ ਆਪ ਸੰਭਾਲੀ ਕਰ, ਸੁਖਾਂ ਦੇ ਸਾਗਰ ਵਾਹਿਗੁਰੂ ਸਭ ਨੂੰ ਆਪ ਜੀ ਨੇ ਆਪੋ ਆਪਣੇ ਕੰਮਾਂ ਕਾਰਾਂ ਧੰਦਿਆਂ ਤੇ ਲਾਇਆ, ਸਭ ਦੀ ਆਪ ਰਖਵਾਲੀ ਕਰ ਰਹੇ ਹੋ।
ਵੈ ਪ੍ਰਸੰਨ ਨਾਰਦ ਮੁਨ ਤਾਈ, ਬੋਲੇ ਮਿਰਦੁਲ ਗਿਰਾ ਗੁਸਾਈ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ ਨਾਰਦ ਮੁਨੀ ਤਿਕਰ ਪ੍ਰਸੰਨ ਹੋ ਕੇ ਮਹਾਰਾਜ ਮ੍ਰਿਦਲ ਮਿੱਠੇ ਬਚਨ ਬੋਲੇ ਕੰਨ।
ਸਭ ਮੁਨੀ ਈਸ਼ਰ ਵਿਖੀ ਦੇਵਾ, ਧੰਨ ਧੰਨ ਤੁਮ ਉਤਮ ਭੇਵਾ।
ਸਾਰੇ ਰਿਖੀ ਜਿਹੜੇ ਮੁਨਵਰ ਨੇ ਨਾ ਉਹਨਾਂ ਸਾਰਿਆਂ ਤੋਂ ਵੱਡੇ ਆਪ ਹੋ ਤੇ ਆਪ ਜੀ ਤੁਹਾਨੂੰ ਕੋ ਵੱਡਾ ਰੁਤਬਾ ਉੱਚੀ ਅਵਸਥਾ ਤੁਹਾਨੂੰ ਪ੍ਰਾਪਤ ਹੋਈ ਏ।
ਜੋ ਬੈਰਾਤ ਰੂਪ ਕਰਤਾਰਾ, ਭਗਤੀ ਕੋ ਮਨ ਵੈ ਦੇ ਤੁਮਾਰਾ।
ਸੋ ਇਸ ਤਰ੍ਹਾਂ ਜਿਹੜਾ ਵੈਰਾਟ ਰੂਪ ਪਰਮਾਤਮਾ ਦਾ ਨਾਮ, ਉਹ ਵੈਰਾਟ ਰੂਪ ਅਨੁਸਾਰ ਆਪ ਜੀ ਦਾ ਜਿਹੜਾ ਮਨ ਹੈ ਨਾ, ਉਸੇ ਅਨੁਸਾਰ ਬਣਿਆ ਕੈ।
ਭਗਤ ਸ਼ਿਰੋਮਣੀ ਪ੍ਰੇਮ ਪਰਦੀਨਾ, ਤੁਮ ਸਮਾਨ ਕੋ ਅਪਰ ਨਾ ਚੀਨਾ।
ਆਪ ਨਾਰਦ ਮੁਨੀ ਜੀ ਭਗਤੀ ਦਾ ਸਰੂਪ ਹੋ, ਭਗਤੀ ਸ਼੍ਰੋਮਣੀ ਭਗਤ ਹੋ, ਆਪ ਭਗਤੀ ਵਿੱਚੋਂ ਆਪ ਕੋਲ ਸ਼੍ਰੋਮਣੀ ਭਗਤੀ ਕੈ, ਤੁਹਾਡੇ ਸਮਾਨ ਮਹਾਰਾਜ ਆਖਦੇ ਨੇ ਅਸੀਂ ਕੋਈ ਹੋਰ ਨਹੀਂ ਵੇਖਿਆ, ਏਡੀ ਵੱਡੀ ਆਪ ਅਵਸਥਾ ਦੇ ਮਾਲਕੋ।
ਸ੍ਰੀ ਕਰਤਾਰ ਸੁਜਸ ਸਮ ਨੀਰਾ, ਤੇ ਕੋ ਮੀਨ ਕੀਨ ਮਨ ਧੀਰਾ।
ਜੋ ਕਰਤਾਰ ਅਕਾਲ ਪੁਰਖ ਜੀ ਦਾ ਜਸ ਕੈ ਨਾ, ਉਹ ਇੱਕ ਜਲ ਦੇ ਵਾਂਗੂ ਕੈ, ਮਾਲਕ ਦੀ ਵਡਿਆਈ ਇੱਕ ਜਲ ਦੀ ਤਰ੍ਹਾਂ ਪਾਣੀ ਦੀ ਤਰ੍ਹਾਂ ਕੈ, ਤੇ ਤੁਸੀਂ ਨਾਰਦ ਮੁਨੀ ਜੀ ਉਸ ਸੁੰਦਰ ਨੀਰਾ ਅੰਮ੍ਰਿਤ ਜਲ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਮੱਛੀ ਬਣਾਇਆ ਹੋਇਆ ਹੈ, ਮੱਛੀ ਵਾਂਗ ਤੁਸੀਂ ਉਹ ਸੁੰਦਰ ਜਲ ਦੇ ਵਿੱਚ ਕਲੋਲ ਕਰ ਰਹੇ ਹੋ।
ਇਸ ਪ੍ਰਕਾਰ ਮਿਲ ਆਪਸ ਮਾਈ, ਦੋ ਦਿਸ਼ਨ ਥੋੜੋ ਇਤਨਾਈ।
ਐਸਾ ਪਿਆਰ ਆਪਸ ਵਿੱਚ ਮਿਲ ਕਰਕੇ, ਕੋਈ ਇਹ ਪਿਆਰ ਥੋੜਾ ਨਹੀਂ, ਇਹ ਆਪਸ ਵਿੱਚ ਮਿਲੇ ਸਤਿਗੁਰੂ ਪਾਤਸ਼ਾਹ ਜੀ, ਬਹੁਤ ਵੱਡਾ ਪਿਆਰ ਪ੍ਰਗਟ ਹੋਇਆ ਹੈ।
ਪੁਨ ਨਾਰਦ ਮੁਨੀ ਕਲਹਾ ਕੋ ਲੈ ਆਇਓ, ਪਾਏ ਗੁਰੂ ਪਗ ਬਚਨ ਲਾਇਓ।
ਫਿਰ ਨਾਰਦ ਮੁਨੀ ਇਸ ਕਲਾ ਨੂੰ ਲੈ ਆਏ, ਤੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਾਇਆ, ਚਰਨਾਂ ਦੇ ਨਾਲ ਜੋੜਿਆ।
ਭਈ ਭੋਲ ਇਸ ਕੀ ਬਖਸ਼ੀਜੈ, ਅਬੀਆਂ ਪਰ ਨਿਜ ਕਰਨਾ ਕੀਜੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਿਹਾ, ਬਹੁਤ ਭਾਰੀ ਭੁੱਲ ਹੋਈ ਇਸ ਕੋਲੋਂ, ਇਹਨੇ ਆਪ ਦੇ ਚਰਨਾਂ ਨੂੰ ਨਹੀਂ ਪਹਿਚਾਣਿਆ, ਇਹਦੀ ਭੁੱਲ ਆਪ ਬਖਸ਼ ਦਿਓ, ਬਖਸ਼ੰਦ ਪਿਤਾ ਜੀ ਇਹਨੂੰ ਬਖਸ਼ ਲਓ, ਹੁਣ ਆਪ ਇਹਦੇ ਤੇ ਆਪਣਾ ਮਿਹਰ ਭਰਿਆ ਖਾਤ ਰੱਖੋ, ਆਪਣੀ ਕਿਰਪਾ ਕਰੋ, ਇਹਦਾ ਪਾਰ ਉਤਾਰਾ ਕਰ ਦਿਓ।
ਬਹੁਤ ਦਿਵਸ ਕੀ ਛੁਦਾ ਸੰਤਾਈ, ਮੈਂ ਮਾਂ ਤੁਮਰੀ ਲੱਗ ਨਾ ਸਕਾਏ।
ਬਹੁਤ ਸਮੇਂ ਤੋਂ ਇਹਨੂੰ ਛੁਦਾ ਲੱਗੀ ਕੋਈ, ਭੁੱਖ ਦਾ ਦੁੱਖ ਲੱਗਾ ਹੋਇਆ ਹੈ, ਉਹ ਭੁੱਖੇ ਨੂੰ ਸਤਾ ਰਹੀ ਕੈ, ਤੇ ਆਪ ਜੀ ਦੀ ਮਹਿਮਾ ਜਿਹੜੀ ਇਹਨਾਂ ਹੁਣ ਇਸੇ ਕਰਕੇ ਇਹਦੇ ਕੋਲੋਂ ਮਹਿਮਾ ਪਛਾਣੀ ਨਹੀਂ ਗਈ, ਆਪ ਜੀ ਦੀ ਵੱਡੀ ਵਡਿਆਈ ਇਹਦੀ ਸਮਝ ਵਿੱਚ ਨਹੀਂ ਆਈ, ਇਹਨੂੰ ਬਹੁਤ ਵੱਡਾ ਸ਼ੁਦਾ ਦਾ ਭੁੱਖ ਦਾ ਦੁੱਖ ਲੱਗਾ।
ਦੇਖੀ ਸੁਣੀ ਦੀਨਤਾ ਜਾਵੀ, ਵੈ ਕਿਰਪਾਲ ਬਚ ਉਚਰੇ ਤਵੇ।
ਜਦੋਂ ਐਸੀ ਕਲਾ ਦੀ ਵਿਚਾਰ ਨੂੰ ਸੁਣਿਆ, ਤੇ ਸੁਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਿਆ, ਇਹ ਦੀਨਤਾ ਨਿਰਮਾਣਤਾ ਦੇ ਘਰ ਵਿੱਚ ਆਈ ਹੈ, ਐਸੀ ਦੀਨਤਾ ਵੇਖ ਕੇ ਕਿਰਪਾਲੂ ਦਾਤਾ ਜੀ ਨੇ ਬਚਨ ਆਖੇ,
ਇਹ ਸਰੂਪ ਕੋ ਛਟਵੋ ਧਰੋ, ਤਵੀਆਂ ਤੇ ਤਨ ਤ੍ਰਿਪਤਾਵੋ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ, ਅਸੀਂ ਛੇਵਾਂ ਸਰੂਪ ਧਾਰਨ ਕਰਾਂਗੇ ਆਪਣਾ, ਛੇਵੇਂ ਸਰੂਪ ਦੇ ਵਿੱਚ ਇਹਦਾ ਭੁੱਖ ਦਾ ਦੁੱਖ ਦੂਰ ਕਰ ਦਾਂਗੇ, ਇਹਨੂੰ ਤ੍ਰਿਪਤ ਕਰ ਦੇਵਾਂਗੇ।
ਬੋਰੋ ਦਸਮ ਧਰੋ ਅਵਤਾਰਾ, ਤਬ ਕਰਹੋ ਇੱਕ ਪੰਥ ਕਰਾਰਾ।
ਇਹ ਸਤਿਗੁਰੂ ਪਾਤਸ਼ਾਹ ਜੀ ਗਿਆਨ ਕਰਾਉਂਦੇ ਨੇ, ਫਿਰ ਸਾਡੀ ਜੋਤ ਦਸਵੇਂ ਸਰੂਪ ਦੇ ਵਿੱਚ ਪ੍ਰਗਟ ਹੋਵੇਗੀ, ਦਸਵਾਂ ਸਰੀਰ ਅਸੀਂ ਧਾਰਨ ਕਰਾਂਗੇ, ਦਸਵੇਂ ਸਰੂਪ ਵਿੱਚ ਪ੍ਰਗਟ ਹੋਵਾਂਗੇ, ਤੇ ਅਸੀਂ ਇੱਕ ਪੰਥ ਦੀ ਸਾਧਨਾ ਕਰਾਂਗੇ, ਇੱਕ ਬਹੁਤ ਵੱਡਾ ਪੰਥ ਦੀ ਸਾਧਨਾ ਕਰਾਂਗੇ, ਜਿਹੜਾ ਸਾਰੀ ਖਲਕਤ ਦਾ ਭਲਾ ਕਰੇਗਾ, ਜਿਹਦੇ ਆਸਰੇ ਸਾਰੀ ਲੁਕਾਈ ਦਾ ਭਲਾ ਹੋਵੇਗਾ।
ਬਹੁਤ ਹੋਏਗੇ ਜਲ ਸੰਗਰਾਮਾ, ਸਭੀਆਂ ਕੋ ਹੈ ਪੂਰਨ ਕਮਾ।
ਦਸਵੇਂ ਸਰੂਪ ਵਿੱਚ ਬਹੁਤ ਭਾਰੀ ਯੁੱਧ ਹੋਣਗੇ, ਜੰਗਾਂ ਹੋਣਗੀਆਂ, ਬਹੁਤ ਵੱਡੇ ਸੰਗਰਾਮ ਹੋਣਗੇ, ਤੇ ਉਸ ਵਕਤ ਇਹਦਾ ਕਾਰਜ ਜਿਹੜਾ ਨਾ ਉਹ ਪੂਰਾ ਹੋਵੇਗਾ।
ਵਿਦਾ ਕਰੇ ਮਰਦੇ ਕਰ ਦੋ, ਗਮਨੇ ਨਿਜ ਇੱਛਾ ਜਿਤ ਸੋ।
ਇਸ ਤਰ੍ਹਾਂ ਹੁਣ ਵਿਦਾਇਗੀ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਇਹ ਕਲਾ ਵੀ ਗਈ ਤੇ ਨਾਰਦ ਮੁਨੀ ਵੀ ਚਲੇ ਗਏ। ਜਿਹੜੇ ਪਾਸੇ ਇਹਨਾਂ ਦੀ ਇੱਛਾ ਹੋਈ ਉਸ ਪਾਸੇ ਇਹ ਚਲੇ ਗਏ।
ਸੁੰਦਰ ਇਹ ਇਤਿਹਾਸ ਰਸਾਲਾ, ਸ੍ਰੀ ਗੁਰੂ ਅੰਗਦ ਸੁਣੋ ਕਿਰਪਾਲਾ।
ਭਾਈ ਸਾਹਿਬ ਆਖਦੇ ਨੇ ਵਾਹਿਗੁਰੂ ਦਾਤਾ ਜੀ, ਇਹ ਬਹੁਤ ਪਿਆਰਾ ਗੁਰ ਇਤਿਹਾਸ ਹੈ, ਰਸਾਲਾ ਰਸਦਾਇਕ ਹੈ, ਰਸ ਭਰਿਆ ਹੋਇਆ ਹੈ ਇਸ ਗੁਰ ਇਤਿਹਾਸ ਦੇ ਵਿੱਚ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਇਹਨਾਂ ਮੇਰਾ ਭਰੇ ਬਚਨਾਂ ਨੂੰ ਗੁਰ ਇਤਿਹਾਸ ਨੂੰ ਆਪ ਜੀ ਸਰਵਨ ਕਰੋ।
ਅਪਰ ਜੇ ਸਿੱਖ ਸ਼ਰੋਤਾ ਤੈ ਵੈਸੇ, ਸੁਣ ਕਰ ਪ੍ਰਸ਼ਨ ਕਿਉਂ ਤੇ ਐਸੇ।
ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬਹੁਤ ਗੁਰਸਿੱਖ ਪਿਆਰੇ ਬੈਠੇ ਕਾਨਮ, ਸਰੋਤੇ ਬੈਠੇ ਕੋਈ ਨੀ, ਜੈਸੇ ਆਪ ਜੀ ਇਸ ਇਤਿਹਾਸ ਨੂੰ ਸਰਵਨ ਕਰ ਰਹੇ ਹੋ। ਬਹੁਤ ਸਰੋਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਨੇ, ਉਹਨਾਂ ਨੇ ਇਹ ਵਚਨਾਂ ਨੂੰ ਸੁਣਿਆ ਤੇ ਸੁਣ ਕਰਕੇ ਸਰੋਤਿਆਂ ਨੇ ਇੱਕ ਪ੍ਰਸ਼ਨ ਕੀਤਾ।
ਨਾਰਦ ਮੁਨੀ ਉਸਤਤ ਗੁਰ ਭਾਖੀ, ਮਹਿਮਾ ਨਾਮ ਚਤੁਰ ਯੁਗ ਰਾਖੇ।
ਸਰੋਤੇ ਗੁਰਸੰਗਤ ਨੇ ਸਵਾਲ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ, ਨਾਰਦ ਮੁਨ ਨੇ ਬਹੁਤ ਭਾਰੀ ਵਡਿਆਈ ਆਖੀ, ਉਸਤਤ ਕੀਤੀ, ਨਾਮ ਦੀ ਭਾਰੀ ਵਡਿਆਈ ਆਪ ਜੀ ਦੀ ਵੀ ਉਸਤਤ ਕੀਤੀ, ਤੇ ਜਿਹੜੀ ਨਾਮ ਦੀ ਮਹਿਮਾ ਨਾ ਉਹ ਚਾਰ ਯੁਗਾਂ ਦੇ ਵਿੱਚ ਉਹਨਾਂ ਨੇ ਪ੍ਰਗਟ ਕੀਤੀ, ਚਾਰ ਯੁਗਾਂ ਦੇ ਵਿੱਚ ਨਾਮ ਨੂੰ ਉੱਤਮ ਆਖਿਆ।
ਤਾਂ ਮੈਂ ਅਰਥ ਲਗਾਇਓ ਐਸੇ, ਬਿਨਾ ਨਾਮ ਕੇ ਮੁਕਤ ਨਾ ਕੈਸੇ।
ਹੁਣ ਚਾਹਵਾਂ ਯੁਗਾਂ ਦੇ ਵਿੱਚ ਨਾਮ ਨੂੰ ਵੀ ਆਖਿਆ ਕਿ ਭਾਈ ਨਾਮ ਜਪਣਾ ਹੈ, ਸਾਰਿਆਂ ਨੇ ਭਾਈ ਉਸ ਪਰਿਪੂਰਨ ਅਕਾਲ ਪੁਰਖ ਜੀ ਦਾ ਨਾਮ ਲੈਣਾ ਹੈ ਰਸਨਾ ਦੇ ਦੁਆਰਾ। ਸੋ ਭਾਈ ਨਾਮ ਜਿਹੜਾ ਨਾ ਅਕਾਲ ਪੁਰਖ ਜੀ ਦਾ, ਪਹਿਲਾਂ ਇਸ ਨੂੰ ਰਸਨਾ ਦੇ ਨਾਲ ਜਪੋ, ਫਿਰ ਇਹਨੂੰ ਮਨ ਨਾਲ ਜਪੋ, ਤੇ ਫਿਰ ਸੁਰਤੀ ਨਾਲ ਜਪੋ। ਸੋ ਇਹ ਤਿੰਨ ਪ੍ਰਕਾਰ ਦੀ ਅਵਸਥਾ, ਪਹਿਲਾਂ ਆਪਾਂ ਆਪਣੀ ਰਸਨਾ ਦੇ ਦੁਆਰਾ ਜਿਸ ਤਰ੍ਹਾਂ ਬਾਣੀ ਦਾ ਪਾਠ ਕਰੀਦਾ ਹੈ, ਜੇਬਾ ਦੁਆਰਾ ਕਰਨੇ ਆ, ਫਿਰ ਜਦੋਂ ਰਸਨਾ ਦੇ ਦੁਆਰਾ ਜਪੀਦਾ ਇੰਨੀ ਆਵਾਜ਼ ਵਿੱਚ ਪੜ੍ਹੀਏ ਕਿ ਸਾਡੇ ਕੰਨ ਜਿਹੜੇ ਨੇ ਨਾ ਉਸ ਆਵਾਜ਼ ਨੂੰ ਸੁਣ ਲੈਣ, ਕੰਨਾਂ ਦੁਆਰਾ ਸੁਣਿਆ ਹੋਇਆ ਉਹਦਾ ਸਾਡੇ ਮਨ ਤੇ ਜਿਹਦੇ ਆਸਨ ਹੋਵੇ ਮਨ ਵਿੱਚ ਉਹ ਵਚਨ ਵਸ ਜਾਣ, ਫਿਰ ਸਹਿਜ ਵਿੱਚ ਮੰਨੀਏ ਤੇ ਮਨ ਕਰਕੇ ਉਹਨਾਂ ਨੂੰ ਜਪੀਏ, ਫਿਰ ਇਹਨਾਂ ਵਚਨਾਂ ਨੂੰ ਸੁਰਤ ਦੇ ਦੁਆਰਾ ਜਪੀਏ। ਇਹ ਨਾਮ ਜਪਣ ਦੀ, ਉਸ ਨਿਰੰਕਾਰ ਵਾਹਿਗੁਰੂ ਜੀ ਦਾ ਨਾਮ ਧਿਆਉਣ ਦੀ ਇਹ ਜੁਗਤ ਹੈ ਨਿਰੰਕਾਰ ਜੀ ਦਾ। ਸੋ ਕੌਣ ਇਸ ਤਰ੍ਹਾਂ ਜਿਹੜੇ ਸਰੋਤੇ ਸਨ ਗੁਰਮੁਖ ਪਿਆਰੇ ਸਤ ਸੰਗੀ ਜਾਣ, ਉਹਨਾਂ ਆਖਿਆ ਕਿ ਨਾਮ ਦੀ ਬਹੁਤ ਵੱਡੀ ਅਵਸਥਾ ਏ, ਨਾਮ ਤੋਂ ਬਿਨਾਂ ਜਿਹੜੀ ਮੁਕਤੀ ਏ ਨਾ ਉਹ ਕਿਸੇ ਪ੍ਰਕਾਰ ਵੀ ਹੋ ਨਹੀਂ ਸਕਦੀ, ਨਾਮ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ, ਸਾਨੂੰ ਨਾਮ ਜਪਣਾ ਪਵੇਗਾ ਤੇ ਨਾਮ ਦੇ ਵਿੱਚ ਹੀ ਸਾਰੀਆਂ ਬਖਸ਼ਿਸ਼ਾਂ ਖਾਨ।
ਜੇ ਗਤ ਦੇਣ ਨਾ ਸਮਰੱਥ ਦੂਜਾ, ਕਿਉਂ ਤਬ ਕਹੇ ਯੋਗ ਯੱਗ ਪੂਜਾ।
ਤੇ ਫਿਰ ਇਸ ਤਰ੍ਹਾਂ ਨਾ ਗੁਰਸੰਗਤ ਨੇ ਸਵਾਲ ਕੀਤਾ, ਵਾਹਿਗੁਰੂ ਦਾਤਾ ਜੀ ਜੇ ਨਾਮ ਦੇ ਵਿੱਚ ਏਡੀ ਵੱਡੀ ਬਖਸ਼ਿਸ਼ ਹੈ, ਉਹ ਮੁਕਤੀ ਦੇ ਸਕਦਾ ਹੈ, ਨਾਮ ਦੇ ਦੁਆਰਾ ਭਲਾ ਹੋ ਸਕਦਾ, ਜਗਤ ਦਾ ਸੰਸਾਰ ਦਾ ਭਲਾ ਹੋ ਸਕਦਾ, ਤੇ ਫਿਰ ਮਹਾਰਾਜ ਇੱਕ ਦੂਜਾ ਜਿਹੜਾ ਕਰਮ ਕਿਉਂ ਤਬ ਕਹੇ ਜੋਗ ਜਗ ਪੂਜਾ। ਫਿਰ ਮਹਾਰਾਜ ਜੋਗ ਵੀ ਆਖਿਆ ਗਿਆ, ਪੂਜਾ ਵੀ ਆਖੀ ਗਈ ਕਰਨੀ। ਕਈ ਪ੍ਰਕਾਰ ਦੇ ਯੋਗ ਹੋਏ, ਜਗ ਹੋਏ ਤੇ ਪੂਜਾ ਪਾਠ ਹੋਏ। ਇੱਕ ਪਾਸੇ ਮਹਾਰਾਜ ਤੁਸੀਂ ਆਖਦੇ ਹੋ ਕਿ ਨਾਮ ਜਪੋ, ਨਾਮ ਦੇ ਵਿੱਚ ਸਾਰੀਆਂ ਹੀ ਵਡਿਆਈਆਂ ਨੇ, ਤੇ ਫਿਰ ਮਹਾਰਾਜ ਨਾਲ ਨਾਲ ਯੋਗ ਬਾਰੇ ਤੇ ਜਗ ਬਾਰੇ ਤੇ ਪੂਜਾ ਦਾ ਵੀ ਫੋਕਾ ਲਾਇਆ ਗਿਆ।
ਤ੍ਰੈ ਯੁਗ ਵਿਖੇ ਨਾਮ ਕੇ ਸੰਗਾ, ਦੁਤੀਆ ਉਪਾਏ ਕਹੇ ਸਰਬੰਗਾ।
ਗੁਰ ਸੰਗਤ ਨੇ ਕਿਹਾ, ਮਹਾਰਾਜ ਸਤਿਗੁਰੂ ਪਾਤਸ਼ਾਹ ਜੀਓ, ਤਿੰਨਾਂ ਯੁਗਾਂ ਦੇ ਵਿੱਚ ਮਹਾਰਾਜ ਨਾਮ ਨੂੰ ਵੀ ਉੱਤਮ ਆਖਿਆ ਕਿ ਨਾਮ ਜਪੋ, ਪਰ ਨਾਲ ਨਾਲ ਨਾਮ ਜਪਣ ਦੇ ਇਹ ਦੂਜੇ ਜਿਹੜੇ ਉਪਾਅ ਸਨ, ਯੋਗ ਵਾਲੇ, ਜਗ ਕਰਨਾ, ਪੂਜਾ ਕਰਨੀ, ਇਹ ਵੀ ਸਤਿਗੁਰੂ ਪਾਤਸ਼ਾਹ ਜੀ ਆਖਿਆ ਗਿਆ।
ਕਲ ਮੈਂ ਕੇਵਲ ਨਾਮ ਬਖਾਨਾ, ਸਿਮਰਨ ਚੇ ਗਤ ਦੇ ਜਹਾਨਾ।
ਇਹ ਤੇ ਸਾਨੂੰ ਸਮਝ ਆ ਗਈ ਕਿ ਤਿੰਨਾਂ ਯੁਗਾਂ ਦੇ ਵਿੱਚ ਨਾਮ ਨੂੰ ਵੀ ਆਖਿਆ ਗਿਆ ਤੇ ਨਾਲ ਯੋਗ, ਜਗ, ਪੂਜਾ ਦਾ ਵੀ ਹੋਕਾ ਲਾਇਆ। ਪਰ ਜਦੋਂ ਕਲਯੁਗ ਦਾ ਸਮਾਂ ਆਇਆ ਤੇ ਇਹਦੇ ਵਿੱਚ ਆਖਿਆ ਗਿਆ ਕਿ ਕੇਵਲ ਨਾਮ ਜਪੋ, ਕਿ ਉਸ ਵਾਹਿਗੁਰੂ ਜੀ ਦਾ ਨਾਮ ਜਪੋ, ਉਸ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ। ਨਾਮ ਕੀ ਜਿਹੜਾ ਨਾ ਉਹ ਮੁਕਤੀ ਦਾ ਪਦਾਰਥ ਦੇਣ ਵਾਲਾ ਹੈ। ਨਾਮ ਜਪੋਗੇ ਮੁਕਤ ਹੋ ਜਾਵੋਗੇ।
ਸ਼ਰੋਤਨ ਕੋ ਸੁਨ ਪ੍ਰਸ਼ਨ ਬਿਸਾਲਾ, ਉੱਤਰ ਕਹਿ ਕਹਿਤ ਪਇਓ ਤਬ ਬਾਲਾ।
ਇਹ ਵਚਨ ਸੁਣ ਕਰਕੇ ਨਾ ਤੇ ਫਿਰ ਭਾਈ ਬਾਲਾ ਜੀ ਇਹਨਾਂ ਪ੍ਰਸ਼ਨਾਂ ਨੂੰ ਸੁਣ ਕੇ ਉਸ ਵਕਤ ਜਿਹੜਾ ਉੱਤਰ ਉਹ ਦੇਣ ਲੱਗੇ।
ਸੁਣੋ ਸਿੱਖ ਸਤਿਗੁਰ ਕੇ ਪਿਆਰੇ, ਜਿਉਂ ਮੈਂ ਸੁਣੀ ਤਿਉਂ ਕਰੋ ਉਚਾਰੇ।
ਭਾਈ ਸਾਹਿਬ ਕਹਿਣ ਲੱਗੇ, ਸਤਿਗੁਰ ਕੇ ਪਿਆਰੇ ਸਤ ਸੰਗੀ ਜਣੋ, ਜਿਸ ਤਰ੍ਹਾਂ ਹੁਣ ਮੈਂ ਨਾਮ ਦੀ ਵਡਿਆਈ ਨੂੰ ਸੁਣਿਆ, ਉਸ ਤਰ੍ਹਾਂ ਹੁਣ ਮੈਂ ਤੁਹਾਡੇ ਸਮਕਸ਼ ਉਹਨੂੰ ਵਰਣਨ ਕਰਨ ਲੱਗਾ ਵਾਂ ਕਿ ਜਿਸ ਤਰ੍ਹਾਂ ਮੈਂ ਸੁਣਿਆ। ਮੈਂ ਕੋਈ ਆਪਣੀ ਗੱਲ ਨਹੀਂ ਕਹਿਣ ਲੱਗਾ ਕਿ ਜਿਵੇਂ ਮੈਂ ਨਾਮ ਦੀ ਭਾਰੀ ਵਡਿਆਈ ਨੂੰ ਸਰਵਣ ਕੀਤਾ, ਉਸੇ ਅਨੁਸਾਰ ਆਪ ਜੀ ਨੂੰ ਆਖਣਾ ਵਾ, ਜਪਣ ਦੀ ਹਦਾਇਤ ਕਰਨਾ ਵਾ, ਆਪ ਜੀ ਦੇ ਚਰਨਾਂ ਵਿੱਚ ਉਹ ਬਚਨ ਆਖਦਾ ਵਾਂ।
ਦੁਐ ਨਰ ਕੋ ਪਾਸੂਰੀ ਅਪਾਰਾ, ਇੱਕ ਰੰਗ ਇੱਕ ਧਨੀ ਉਦਾਰਾ।
ਇਸ ਤਰ੍ਹਾਂ ਭਾਈ ਸਾਹਿਬ ਆਖਣ ਲੱਗੇ, ਦੋ ਬੰਦੇ ਸਨ ਤੇ ਦੋ ਮਨੁੱਖਾਂ ਨੂੰ ਨਾ ਸੂਲ ਹੋ ਗਿਆ, ਪੇਟ ਦੇ ਵਿੱਚ ਕਾਫੀ ਭਾਰੀ ਸੂਲ ਹੋਇਆ ਤੇ ਦੋਵਾਂ ਜਣਿਆਂ ਨੂੰ ਜਦੋਂ ਇਸ ਤਰ੍ਹਾਂ ਸੂਲ ਹੋਇਆ, ਉਹਨਾਂ ਦੇ ਵਿੱਚੋਂ ਇੱਕ ਤੇ ਅਮੀਰ ਸੀ ਤੇ ਦੂਜਾ ਜਿਹੜਾ ਸੀ ਉਹ ਗਰੀਬ ਸੀ। ਅਮੀਰ ਨੂੰ ਵੀ ਸੂਲ ਹੋ ਗਿਆ ਤੇ ਗਰੀਬ ਨੂੰ ਵੀ ਸੂਲ ਹੋਇਆ।
ਭਈ ਉਧਰ ਮੈਂ ਬੋਤੀ ਪੀਰਾ, ਹਾਏ ਹਾਏ ਕਰ ਹੋਤੀ ਅਧੀਰਾ।
ਤੇ ਇਸੇ ਸੂਲ ਕਰਕੇ ਨਾ ਫਿਰ ਬਹੁਤ ਪੀੜਾ ਹੋਈ, ਗਰੀਬ ਵੀ ਪੀੜਾ ਦੇ ਨਾਲ ਕੁਰਲਾ ਉੱਠਿਆ ਤੇ ਜਿਹੜਾ ਅਮੀਰ ਬੰਦਾ ਸੀ ਨਾ ਉਹ ਵੀ ਇਸ ਪੀੜਾ ਦੇ ਨਾਲ ਬਹੁਤ ਘਬਰਾਇਆ, ਬਹੁਤ ਵੱਡਾ ਦੁੱਖ ਮੰਨਿਆ। ਹਾਏ ਹਾਏ ਦੀ ਆਵਾਜ਼ ਜਿਹੜੀ ਹੈ ਨਾ, ਗਰੀਬ ਵੀ ਆਪਣੇ ਮੁਖ ਤੋਂ ਆਖਦਾ ਕਿ ਮੈਨੂੰ ਬਹੁਤ ਭਾਰੀ ਦਰਦ ਹੋ ਰਿਹਾ ਤੇ ਅਮੀਰ ਨੇ ਆਖਿਆ ਮੈਨੂੰ ਵੀ ਬਹੁਤ ਭਾਰੀ ਦਰਦ ਹੁੰਦਾ ਏ।
ਕੰਮ ਨੇ ਉਹ ਧਨੀ ਬੇਦ ਕੇ ਸਦਨਾ, ਉਧਰ ਪੀਰ ਪਾਠੀ ਨਿਜ ਬਦਨਾ।
ਜਿਹੜਾ ਅਮੀਰ ਬੰਦਾ ਸੀ ਨਾ, ਫਿਰ ਜਦੋਂ ਉਹਨੂੰ ਬਹੁਤ ਜ਼ਿਆਦਾ ਦਰਦ ਹੋਇਆ ਤੇ ਫਿਰ ਉਹ ਵੈਦ ਦੇ ਕੋਲ ਚਲਾ ਗਿਆ, ਵੈਦ ਦੇ ਕੋਲ ਗਿਆ, ਉਹਦੇ ਘਰ ਚਲਾ ਗਿਆ ਤੇ ਜਾ ਕਰਕੇ ਨਾ ਵੈਦ ਨੂੰ ਆਪਣਾ ਦੁੱਖ ਜਿਹੜਾ ਨਾ, ਉਧਰ ਦੀ ਪੀੜਾ ਜਿਹੜੀ ਹੈ ਨਾ, ਆਪਣੀ ਦੱਸਣਾ ਕੀਤੀ ਕਿ ਮੈਨੂੰ ਇਸ ਤਰ੍ਹਾਂ ਸੂਲ ਹੋਇਆ ਤੇ ਬਹੁਤ ਭਾਰੀ ਜਿਹੜਾ ਦਰਦ ਉਹ ਮੈਨੂੰ ਵਿਆਪ
ਰਿਹਾ। ਜਾਨੀ ਤੇ ਕੀ ਪੀਰ ਮਾਨਾ,
ਭਾਈ ਸਾਹਿਬ ਆਖਦੇ ਨੇ ਵੈਦ ਨੇ ਨਾ ਹੁਣ ਅਮੀਰ ਬੰਦੇ ਦੀ ਸਿਆਣਾ ਵੈਦ ਸੀ ਸੂਝਵਾਨ ਤੇ ਉਸ ਅਮੀਰ ਦੀ ਪੀੜਾ ਨੂੰ ਨਾ ਪਹਿਚਾਣ ਲਿਆ ਕਿ ਜਿਹੜਾ ਇਹਨੂੰ ਦੁੱਖ ਲੱਗਾ ਸੂਲ ਦਾ ਉਹ ਰੋਗ ਨੂੰ ਪਹਿਚਾਣ ਲਿਆ ਤੇ ਜਿਹੜਾ ਦਰਦ ਹੋ ਰਿਹਾ ਸੀ ਨਾ ਹੁਣ ਉਹਦਾ ਇਲਾਜ ਵੀ ਮਨ ਮਨ ਪਹਿਚਾਣ ਲਿਆ ਆਪਣੇ ਮਨ ਵਿੱਚ ਸਾਰੇ ਤਰ੍ਹਾਂ ਤੋਂ ਵੈਦ ਸਿਆਣਾ ਸੂਝਵਾਨ ਇਹਦੀ ਪੀੜਾ ਨੂੰ ਜਾਣਿਆ
ਏਕੋ ਤੋਂ ਐ ਸੁਗਮੇ ਉਪਾਈ ਏਕ ਜਵਾਇਨ ਸੋਰ ਮਿਟਾਏ
ਵੈਦ ਆਪਣੇ ਮਨ ਵਿੱਚ ਕਹਿਣ ਲੱਗਾ ਇਹਦਾ ਜਿਹੜਾ ਉਪਚਾਰ ਹੈ ਨਾ ਉਹ ਤੇ ਬਹੁਤ ਹੀ ਸੁਗਮ ਕਾਇਆ ਕਿ ਕੋਈ ਔਖਾ ਬਿਖਮ ਕਾਰਜ ਨਹੀਂ ਇਹ ਤੇ ਬਹੁਤ ਹੀ ਸੁਖਾਲਾ ਜਿਹਾ ਕਾਰਜ ਕਾ ਤੇ ਬਹੁਤ ਹੀ ਇਹਦਾ ਸੌਖਾ ਜਿਹਾ ਇਲਾਜ ਏ ਇੱਕ ਜਵਾਇਨ ਸੂਰ ਮਿਟਾਈ ਇੱਕ ਜਵਾਇਨ ਜਿਹੜੀ ਹੈ ਨਾ ਇਹਨੂੰ ਖਾ ਲਈਏ ਤੇ ਇਹ ਸੂਲ ਦਾ ਰੋਗ ਜਿਹੜਾ ਨਾ ਇਹ ਦੂਰ ਹੋ ਜਾਂਦਾ ਆਪਣੇ ਮਨ ਦੇ ਵਿੱਚ ਨਾ ਵੈਦ ਇਸ ਤਰ੍ਹਾਂ ਵਿਚਾਰ ਕਰਦਾ ਇਹਦਾ ਇਲਾਜ ਤੇ ਬਹੁਤ ਹੀ ਸੌਖਾ ਏ
ਜੇ ਮੈਂ ਯਹੀ ਬਤਾਵੋ ਯਾ ਕੋ ਮੈਂ ਮਾ ਜਾਣਾ ਕਛੂ ਨਾ ਤਾਂ ਕੋ
ਸੂਝਵਾਨ ਵੈਦ ਕਹਿਣ ਲੱਗਾ ਜੇ ਮੈਂ ਇਹਨੂੰ ਕਹਿ ਦਿੱਤਾ ਨਾ ਕਿ ਭਾਈ ਆ ਜਵੈਣ ਆਪਣੇ ਘਰੋਂ ਲੈ ਲਈ ਤੇ ਖਾ ਲਈ ਜਾ ਕੇ ਤੇ ਵੈਦ ਕਹਿਣ ਲੱਗਾ ਫਿਰ ਇਹ ਮੇਰੀ ਮਹਿਮਾ ਨੂੰ ਜਾਣੇਗਾ ਨਹੀਂ ਵਡਿਆਈ ਨੂੰ ਨਹੀਂ ਜਾਣੇਗਾ ਕਹੇਗਾ ਤੇ ਕੋਈ ਵੈਦ ਨਹੀਂ ਕਹੇ ਕੋਈ ਸਿਆਣਾ ਨਹੀਂ ਇਹ ਤੇ ਮੇਰੀ ਰਤਾ ਭਰ ਵੀ ਜਿਹੜੀ ਮਹਿਮਾ ਵਡਿਆਈ ਹੈ ਨਾ ਉਹਨੂੰ ਜਾਣੇਗਾ ਨਹੀਂ ਉਹਨੂੰ ਸਮਝ ਨਹੀਂ ਲੱਗੇਗੀ ਕਿ ਇਹ ਵੀ ਦੱਸੋ ਕਿਹੜਾ ਇਲਾਜ ਜਾ ਕਰਕੇ ਜਵੈਣ ਕਾਲਾ ਹੈ ਤੇ ਆਰਾਮ ਆ ਜਾਏਗਾ ਵੈਦ ਸਿਆਣਾ ਸੂਝਵਾਨ ਕਹਿਣ ਲੱਗਾ ਇਹ ਮੇਰੀ ਮਹਿਮਾ ਨਹੀਂ ਜਾਣੇਗਾ
ਇਉਂ ਵਿਚਾਰ ਕਰ ਬੰਦ ਸਿਆਨੇ ਵੈਦ ਸਿਆਨੇ ਪੂਰੀ ਏਕ ਬੀਨੀ ਤੇ ਪਾਨੇ
ਤੇ ਉਸੇ ਵਕਤ ਨਾ ਇਹ ਸਿਆਣੇ ਵੈਦ ਨੇ ਇਹ ਵਿਚਾਰ ਕਰਕੇ ਆਪਣੇ ਮਨ ਦੇ ਵਿੱਚ ਸੂਝਵਾਨ ਨੇ ਜਵੈਣ ਨੂੰ ਨਾ ਇੱਕ ਕੁੜੀ ਦੇ ਵਿੱਚ ਬੰਨ੍ਹ ਦਿੱਤਾ ਕੁੜੀ ਦੇ ਵਿੱਚ ਥੋੜੀ ਜਿਹੀ ਜਵੈਣ ਪਾ ਕੇ ਕਾਗਜ਼ ਦੇ ਨਾਲ ਇਸ ਤਰ੍ਹਾਂ ਕੁੜੀ ਬਣਾ ਦਿੱਤੀ
ਮੁਕਤੇ ਐਸੇ ਬਚਨ ਅਲਾਇਨ ਯਾ ਕੋ ਅਨੂ ਪਾਨ ਅਜਵਾਇਨ
ਤੇ ਆਪਣੇ ਮੁਖ ਤੋਂ ਬਚਨ ਕਿਹਾ ਉਸ ਸਿਆਣੇ ਸੂਝਵਾਨ ਵੈਦ ਨੇ ਕਿਹਾ ਧਣੀ ਬੰਦਿਆ ਹੁਣ ਇਸ ਤਰ੍ਹਾਂ ਕਰੀ ਆ ਪੁੜੀ ਲੈ ਜਾ ਤੇ ਆਪਣੇ ਘਰ ਜਾ ਕੇ ਨਾ ਇਹਨੂੰ ਜਵੈਣ ਦੇ ਵਿੱਚ ਮਿਲਾ ਕੇ ਨਾ ਤੇ ਇਹਨੂੰ ਤੂੰ ਛਕ ਲਈ ਤੇਰਾ ਜਿਹੜਾ ਦੁੱਖ ਦੂਰ ਹੋ ਜਾਏਗਾ ਹੁਣ ਇਸ ਤਰ੍ਹਾਂ ਇਹ ਸੂਝਵਾਨ ਸਿਆਣੇ ਵੈਦ ਨੇ ਇਸ ਤਰ੍ਹਾਂ ਕਹਿ ਦਿੱਤਾ ਕਿ ਘਰ ਜਾ ਤੇ ਜਵੈਣ ਵਿੱਚ ਮਿਲਾ ਕੇ ਇਹਨੂੰ ਖਾ ਲਵੀ
ਕਰੋ ਖਾਨ ਤੇ ਸੰਗ ਮਿਲਾਈ ਉਧਰ ਰੋਗ ਸਭ ਹੀ ਮਿਟ ਜਾਈ
ਜਦੋਂ ਇਸ ਤਰ੍ਹਾਂ ਤੂੰ ਜਵੈਣ ਦੇ ਵਿੱਚ ਮਿਲਾ ਕੇ ਇਸ ਕੁੜੀ ਨੂੰ ਖਾ ਲਏਗਾ ਨਾ ਤੇ ਤੇਰਾ ਜਿਹੜਾ ਸਰੀਰ ਦਾ ਦੁੱਖ ਇਹ ਰੋਗ ਬਣ ਆਇਆ ਨਾ ਖਾ ਲੈਣ ਦੇ ਨਾਲ ਇੱਕ ਕੁੜੀ ਖਾ ਲੈਣ ਦੇ ਨਾਲ ਹੀ ਇਹ ਤੇਰਾ ਰੋਗ ਖਤਮ ਹੋ ਜਾਏਗਾ ਤੈਨੂੰ ਪੀੜਾ ਨਹੀਂ ਹੋਵੇਗੀ
ਲੇਕਰ ਧਨੀ ਆਏ ਨਿਜ ਸਦਨਾ ਮੇਲ ਜਵਾਇਨ ਖਾਏ ਸੁਬਦਨਾ
ਹੁਣ ਇਹ ਧਨੀ ਅਮੀਰ ਬੰਦਾ ਜਿਹੜਾ ਨਾ ਜਵਾਇਨ ਲੈ ਕਰਕੇ ਇਹ ਕੁੜੀ ਲੈ ਕੇ ਆਪਣੇ ਘਰ ਆ ਗਿਆ ਤੇ ਘਰ ਆ ਕੇ ਇਹਨੇ ਜਵੈਣ ਦੇ ਵਿੱਚ ਇਸ ਕੁੜੀ ਨੂੰ ਮਿਲਾਇਆ ਕਹਿ ਤੇ ਛੇਤੀ ਦੇ ਨਾਲ ਆਪਣੇ ਮੁਖ ਵਿੱਚ ਪਾ ਲਈ
ਸੂਰ ਰੋਗ ਕੋ ਦੂਰ ਮਿਟਾਈ ਮਹਿਮਾ ਵੈਦ ਬਦੀ ਲੱਕ ਪਾਏ
ਤੇ ਇਹਦਾ ਸੂਲ ਦਾ ਰੋਗ ਜਿਹੜਾ ਸੀ ਨਾ ਉਸੇ ਵੇਲੇ ਖਤਮ ਹੋ ਗਿਆ ਜੋ ਕਾਏ ਕਾਏ ਕਰ ਰਿਹਾ ਸੀ ਵਿਰਲਾਪ ਕਰ ਰਿਹਾ ਸੀ ਦੁੱਖ ਮਨਾ ਰਿਹਾ ਸੀ ਉਹ ਦੁੱਖ ਜਿਹੜਾ ਨਾ ਇੱਕ ਕੁੜੀ ਖਾਣ ਦੇ ਨਾਲ ਸਾਰਾ ਦੁੱਖ ਇਹਦਾ ਦੂਰ ਹੋ ਗਿਆ ਤੇ ਇਹਨੇ ਆਪਣੇ ਮਨ ਵਿੱਚ ਜਾਣਿਆ ਕਿ ਇਹ ਕਿੰਨਾ ਸੂਝਵਾਨ ਸਿਆਣਾ ਵੈਦਕ ਹੈ ਇਹਨੇ ਢੰਗ ਤਰੀਕੇ ਦੇ ਨਾਲ ਮੈਨੂੰ ਇਹਨੇ ਔਸ਼ਧ ਦਿੱਤੀ ਏ ਮੈਨੂੰ ਦਵਾ ਦਿੱਤੀ ਤੇ ਮੇਰਾ ਜਿਹੜਾ ਰੋਗ ਹੈ ਨਾ ਇਹ ਖਤਮ ਹੋ ਗਿਆ ਮੇਰਾ ਰੋਗ ਨਹੀਂ ਰਿਹਾ ਵੈਦ ਦੀ ਵੱਡੀ ਮਹਿਮਾ ਇਹਨੇ ਮਨ ਕੀ ਮਨ ਜਾਣੀ
ਕਹਿ ਤੇ ਅਪਰ ਤੋਂ ਪੂਰੀ ਜੋ ਦੀਨਾ तेने रोग तीन महीना।
जदों कोई होर भी इनू मिलदा ना ते ओनू आखदा कि सियाणा सूझवान वै दे जिने मेनू इस तरह उपचार दसिया ते ढंग तरीका दसिया ते होरां नू जदों मिलदा बहुत दीनता दे नाल निर्माणता विच आ के प्यार दे नाल आखदा कि सियाणे वैद ने मेरा जेड़ा रोग ओ दूर कर दिता है, मैं ठीक हो गया वा, नवा नरुआ हो गया वा, हुण मैं तंदुरुस्त हो गया, फलाने वैद ने मेरा भला कर दिता।
हुण गारंट वैद कर माई जे ठीक इक विरात का नाई।
हुण गरीब जेड़ा ना ओने भी वैद दा ओट आसरा लिया ते हुण ए गरीब एना कुए दे घर दे विच एक भी विराट का कौडी नहीं कै के ए कुछ खरीद सके, एदे घर विच एक कौडी भी नहीं गी कै ते बहुत ही गरीब कै ते इस तरह ए गरीब वैद दे घर पहुंचिया।
उधर पीर तिन सकल सुनाई मम दुख पंजो करो उपाय।
इस गरीब ने भी जा करके ना दसिया वैद नू के मेरे उधर शरीर विच बहु भारी पीड़ हो रही है, इस पीड़ा दे नाल मैं विरलाप रहा वा, मेनू बहु भारी दुख लगा है ते कोई ऐसा ढंग तरीका वरतो कि मेरा ए जेड़ा दुख कहना ए रोग खत्म हो जाए, दूर हो जाए, कोई ऐसा उपचार करो।
सुनत वैद ने रोग पछाना है या को दुख तनी समाना।
जदों वैद ने सुनिया ना इस गरीब दे कोलों एदे रोग बारे सुनिया ते पहचान कीती वैद ने इनू ते ओही रोग लगा जेड़ा रोग अमीर नू लगा होया सी। ओ अमीर वाला रोग इनू लगा इको समान इना दोवां दी दशा बनी है।
कयो ताए अजवाइन लीजे खाए सूर को दूर करी जाए।
हुण वैद ने इको दम कह दिता गरीब नू आख्या कि भाई इस तरह कर तू घर जा के ना अपने जवाइन लै लई ते ओनू खा लै ते तेरा जेड़ा रोग है ना ए दूर हो जाएगा, दुख दूर हो जाएगा, तेनु पीड़ा नहीं कोवेगी।
बोले ओ रंक बंद कर दो लियो कहां ते मोल न को।
अगो गरीब ने दोवे हाथ जोड़ लै के वैद जी के मैं कौन कितों जा करके लवांगा, मेरे घर विच ते जवैन कै नहीं ते बारो भी मैं लै नहीं सकदा कै क्योंकि मेरे कोल मुल ही नहीं गा कै, मेरे कोल कीमत अदा करन जोगी माया नहीं ते मैं किस तरह बारो ए जवाइन लवांगा।
देव पास तेजे कर करना वै तब रोग उधर को हरना।
ओ गरीब कहन लगा वैद जी मैं ते आप दे दर ते आया वा, तुहाडे दर ते आ गया ते मेरे ते तुसी ना अपनी करुणा करो, कृपा करो, दवा भी तुसी मेनू आप ही बख्शो, मेरे ते करुणा करके ए जो मेनू तुसी दवा दसी है ना के मेनू आप ही जवाइन दे दो ते मेरे शरीर दा ए जेड़ा रोग है ना ओ खत्म हो जावे ते तुसी ही कृपा करके मेनू अपने कोलों दवो।
सुनी रंकता वैद कृपाला तिगते दीन मोल ते काला।
उस वेले ए निम्रता वाली विचार नू अत दी निम्रता ओ गरीब दा वचन सुन के ना वैद ने कृपा कीती, मेरे दे घर विच आ गया, अपने कोलों ही जेड़ा मुल सी ना कीमत माया नू देना कीता। उस वेले जिन्ने कु दी ओ कुड़ी आउनी सी जवान आउनी सी ओने कु माया ते वैद ने अपने कोलों दिती।
ले दिन कीनी खान जवाइन सर्व छोर ते उधर पलायन।
ਜਵੈਲ ਦੇ ਕੋਲੋਂ ਮਾਇਆ ਲੈ ਲਈ ਤੇ ਫਿਰ ਬਾਹਰੋਂ ਜਿਹੜੀ ਨਾ ਉਹ ਜਵੈਲ ਲੈ ਲਈ ਤੇ ਕੇਵਲ ਖਾਣੀਓ ਹੀ ਕੀਤੀ, ਖਾਣ ਦੀ ਦੇਰ ਸੀ ਤੇ ਇਸ ਗਰੀਬ ਦਾ ਵੀ ਜਿਹੜਾ ਰੋਗ ਨਾ ਇਹ ਸੂਲ ਦਾ ਦੂਰ ਹੋ ਗਿਆ, ਇਹਦੀ ਪੀੜਾ ਜਿਹੜੀ ਨਾ ਉਹ ਖਤਮ ਹੋ ਗਈ। ਇਹ ਖਾਏ ਖਾਏ ਜੋ ਬਹੁਤ ਦੁੱਖ ਮਨਾ ਰਿਹਾ ਸੀ ਆਪਣੇ ਮਨ ਵਿੱਚ, ਤਨ ਨੂੰ ਬਹੁਤ ਭਾਰੀ ਦੁੱਖ ਲੱਗਾ, ਇਹ ਗਰੀਬ ਦਾ ਵੀ ਦੁੱਖ ਦੂਰ ਹੋ ਗਿਆ।
ਜੈਸੀ ਰੀਤ ਦੇਖ ਗੁਰਪੂਰੇ, ਜੇ ਉਪਦੇਸ਼ ਸ਼ਕਤ ਲੱਕ ਪੂਰੇ।
ਹੁਣ ਜਿਹੜੇ ਪੂਰੇ ਗੁਰੂ ਸਨ ਜਿਨ੍ਹਾਂ ਨੇ ਪਾਰ ਉਤਾਰਾ ਕਰਨਾ ਸੀ ਜਗਤ ਦਾ, ਜਗਤ ਦਾ ਭਲਾ ਕਰਨਾ ਸੀ, ਤੇ ਸਤਿਗੁਰੂ ਪੂਰੇ ਗੁਰੂ ਨੇ ਨਾ ਫਿਰ ਵੇਖ ਕਰਕੇ ਕਿ ਜੈਸੀ ਜੈਸੀ ਸ਼ਕਤ ਸ਼ਕਤੀ ਕਾ ਜੈਸਾ ਬਰਤਨ ਬਣ ਚੁੱਕਾ ਹੈ, ਜੋ ਭਾਂਡਾ ਜਿੰਨੀ ਕੁ ਸੰਭਾਲ ਲੈ ਬਖਸ਼ਿਸ਼ ਨੂੰ, ਉਸੇ ਤਰ੍ਹਾਂ ਕਲਿਆਣਤਾ ਕੀਤੀ। ਪੂਰਾ ਇਹ ਵੈਦ ਪੂਰਾ ਗੁਰੂ ਜਿਹੜਾ ਨਾ ਉਹ ਉਸੇ ਅਨੁਸਾਰ ਹੀ ਕਿਰਪਾ ਕਰਦਾ ਜੈਸਾ ਭਾਂਡਾ ਬਰਤਨ ਬਣਿਆ ਹੋਵੇ।
ਸਤਿਯੁਗ ਨਿਰਮਲ ਮਤ ਸਭ ਕੇਰੀ, ਲੱਖ ਬਰਸ ਕੀ ਆਯੂ ਕਨੇਰੇ।
ਜਿਹੜਾ ਸਤਯੁਗ ਦਾ ਸਮਾਂ ਸੀ ਨਾ, ਜਿਹਨੂੰ ਬਾਣੀ ਵਿੱਚ ਆਖਿਆ ਗਿਆ ਸਤਯੁਗ ਸੱਤ, ਤੇਤਾ ਜਗੀ ਦੁਆਪਰ ਪੂਜਾ ਚਾਰ, ਇਹ ਸਤਯੁਗ ਦਾ ਸਮਾਂ ਸੀ ਨਾ। ਉਸ ਵੇਲੇ ਸਾਰਿਆਂ ਦੀ ਮਤ ਜਿਹੜੀ ਸੀ ਨਾ ਉਹ ਨਿਰਮਲ ਸੀ, ਨਿਰਮਲ ਮਤ ਸੀ, ਤੇ ਸਾਰਿਆਂ ਦੀ ਜਿਹੜੀ ਆਰਬਲਾ ਸੀ ਨਾ ਲੱਖ ਸਾਲ ਦੀ ਆਰਬਲਾ ਹੁੰਦੀ ਸੀ, ਇੰਨੀ ਵੱਡੀ ਉਮਰ ਹੋਇਆ ਕਰਦੀ ਸੀ। ਲੱਖਾਂ ਸਾਲਾਂ ਦੀ ਉਮਰ ਭੋਗ ਕੇ ਜੀ ਜਿਹੜੇ ਸਨ ਇਹ ਸੰਸਾਰ ਤੋਂ ਆਪਣੇ ਸਰੀਰ ਨੂੰ ਛੱਡ ਕੇ ਜਾਂਦੇ ਸਨ।
ਸਿਮਰਨ ਕਰਤੀ ਹੋ ਬੀਤੇ ਕੈਸੇ, ਨਾਮ ਸੰਗ ਯੋਗ ਸੋ ਤੈਸੇ।
ਭਾਈ ਸਾਹਿਬ ਆਖਦੇ ਨੇ ਹੁਣ ਕੱਲਾ ਸਿਮਰਨ ਦੇ ਨਾਲ ਗੱਲ ਨਹੀਂ ਸੀ ਬਣ ਸਕਦੀ, ਕਿ ਇੰਨਾ ਲੰਮਾ ਸਮਾਂ ਜਿਹੜਾ ਉਹ ਬੰਦਾ ਦਿਨੇ ਰਾਤ ਸਿਮਰਨ ਕਰਦਾ ਰਹੇ ਤੇ ਇੰਨੀ ਉਮਰ ਲੱਖਾਂ ਸਾਲ ਦੀ ਉਮਰ ਕਿਵੇਂ ਹੁਣ ਬਤੀਤ ਹੋਵੇ। ਇਸ ਲਈ ਨਾਮ ਦੇ ਨਾਲ ਨਾਮ ਸੰਗ ਦਿਓ ਯੋਗ ਸੋ ਤੈਸੇ, ਫਿਰ ਨਾਮ ਦੇ ਨਾਲ ਨਾ ਯੋਗ ਦਿੱਤਾ ਕਿ ਭਾਈ ਕੋਲ ਨਾਮ ਵੀ ਜਪੋ ਤੇ ਯੋਗ ਵੀ ਕਰੋ।
ਪ੍ਰਾਣਾਯਾਮੈ ਨਾਮ ਸਿਮਰ ਕੈ ਗੇ ਅਨੇਕ ਜਗ ਸਾਗਰ ਤਰਕੈ।
ਹੁਣ ਇਸ ਤਰ੍ਹਾਂ ਬਹੁਤਿਆਂ ਨੇ ਪ੍ਰਾਣਾਯਾਮ ਕੀਤਾ, ਇਸ ਦੁਆਰਾ ਨਾਮ ਜਪਿਆ ਤੇ ਬਹੁਤਿਆਂ ਦੀ ਕਲਿਆਣਤਾ ਹੋਈ। ਨਾਮ ਜਪ ਕੇ ਇਹ ਸੰਸਾਰ ਸਮੁੰਦਰ ਤੋਂ ਬੇਅੰਤ ਜੀਵ ਪਾਰ ਹੋਏ।
ਹੋਰੋ ਤ੍ਰੇਤਾ ਯੁਗ ਜਲ ਆਵਾ, ਦਸ ਹਜ਼ਾਰ ਕੀ ਆਯੂ ਰਾਵਾ।
ਤੇ ਇਸ ਉਪਰੰਤ ਨਾ ਫਿਰ ਤ੍ਰੇਤਾ ਯੁਗ ਆ ਗਿਆ। ਤ੍ਰੇਤੇ ਯੁਗ ਦੇ ਵਿਚ ਜਿਹੜੀ ਮਨੁੱਖਾਂ ਦੀ ਉਮਰ ਸੀ ਨਾ ਇਹ ਦਸ ਹਜ਼ਾਰ ਦੀ ਰਹਿ ਗਈ, ਦਸ ਹਜ਼ਾਰ ਸਾਲ। ਇੰਨੀ ਉਮਰ ਭੋਗ ਕੇ ਜਿਹੜੀ ਲੁਕਾਈ ਸੀ ਇਹ ਸਰੀਰ ਨੂੰ ਆਪਣੇ ਨੂੰ ਛੱਡਿਆ ਕਰਦੀ ਸੀ, ਦਸ ਹਜ਼ਾਰ ਸਾਲ ਇਹ ਵਰੇ ਦੀ ਉਮਰ ਰਹਿ ਗਈ।
ਉਤੋ ਨਰਨ ਪਿਗ ਦਰਬੇ ਅਪਾਰਾ, ਤਿੰਨ ਪਿਕ ਅਸ ਉਪਦੇਸ਼ੀ ਉਚਾਰਾ।
ਤੇਤੇ ਯੁਗ ਦੇ ਵਿਚ ਨਾ ਮਨੁੱਖਾਂ ਕੋਲ ਮਾਇਆ ਬਹੁਤ ਹੁੰਦੀ ਸੀ, ਧਨ ਮਾਇਆ ਬਹੁਤ ਸੀ, ਅੰਬਾਰ ਲੱਗੇ ਸਨ। ਤੇ ਹੁਣ ਜਦੋਂ ਇਸ ਤਰ੍ਹਾਂ ਮਾਇਆ ਨਾਲ ਘਰ ਭਰੇ ਪਏ ਨੇ, ਉਸ ਅਵਸਥਾ ਨੂੰ ਵੇਖ ਕਰਕੇ ਕਿ ਹੁਣ ਲੋਕ ਮਾਇਆ ਧਾਰੀ ਨੇ, ਮਾਇਆ ਇਹਨਾਂ ਕੋਲ ਬਹੁਤ ਹੈ, ਤੇ ਉਹਨਾਂ ਵੱਲ ਵੇਖ ਕਰਕੇ ਫਿਰ ਉਸੇ ਅਨੁਸਾਰ ਉਹਨਾਂ ਨੂੰ ਉਪਦੇਸ਼ ਬਖਸ਼ਿਆ।
ਸਿਮਰਨ ਨਾਮ ਯੱਗ ਕੋ ਕਰਨਾ, ਯਹੀ ਧਰਮ ਬੰਧਨ ਹਰਨਾ।
ਸੋ ਆਖਿਆ ਭਾਈ ਅਕਾਲ ਪੁਰਖ ਜੀ ਦਾ ਨਾਮ ਜਪੋ, ਸਿਮਰਨ ਕਰੋ, ਪਰ ਨਾਲ ਹੁਣ ਤੁਸੀਂ ਜੱਗ ਕਰਿਆ ਕਰੋ। ਜੱਗ ਕੋ ਕਰਨਾ, ਸਿਮਰਨ ਵੀ ਕਰਨਾ ਤੇ ਨਾਲ ਜੱਗ ਵੀ ਕਰਨਾ, ਇਹ ਹੀ ਭਾਈ ਇਹ ਮਰਿਆਦਾ ਕਹਿ, ਇਹ ਹੀ ਅਸਲ ਧਰਮ ਹੈ ਕਿ ਜਿਹਦੇ ਦੁਆਰਾ ਇਸ ਸੰਸਾਰ ਤੋਂ ਭਲਾ ਹੋ ਸਕਦਾ। ਇਹ ਨਾਮ ਵੀ ਜਪੋ ਤੇ ਜਗ ਵੀ ਕਰੋ, ਇਹ ਧਰਮ ਕਹਿ ਤੇ ਇਹੀ ਧਰਮ ਸਾਡੇ ਬੰਧਨਾਂ ਦਾ ਵਿਨਾਸ਼ ਕਰੇਗਾ।
ਸੁਣਦੇ ਸਮੇਂ ਯੱਗ ਬੋ ਕਰਕੇ ਸਿਮਰ ਗਏ ਭਵ ਸਾਗਰ ਤਰਕੇ।
ਹੁਣ ਇਸ ਤਰ੍ਹਾਂ ਹੁਣ ਇਸ ਵਿਚਾਰ ਨੂੰ ਜਿਨ੍ਹਾਂ ਨੇ ਸੁਣਿਆ ਤੇ ਮੰਨਿਆ, ਸੁਣਿਆ ਤੇ ਫਿਰ ਮੰਨਿਆ, ਫਿਰ ਬਹੁ ਲੁਕਾਈ ਨੇ ਜਾਗ ਕੀਤੇ, ਭਲੇ ਅਰਥ ਆਪਣੇ ਪਾਰ ਉਤਾਰੇ ਵਾਸਤੇ ਜਾਗ ਵੀ ਕੀਤੇ, ਤੇ ਜਿਨ੍ਹਾਂ ਨੇ ਭਾਈ ਸੁਣ ਕਰਕੇ ਮੰਨਿਆ ਜਾਗ ਕੀਤੇ, ਉਹ ਫਿਰ ਇਸ ਤਰ੍ਹਾਂ ਸਿਮਰਨ ਕਰਕੇ ਭਾਵਨੇ ਦੇ ਸਾਗਰ ਤੋਂ ਉਹਨਾਂ ਦਾ ਪਾਰ ਉਤਾਰਾ ਹੋਇਆ ਜਿਨ੍ਹਾਂ ਨੇ ਸੁਣ ਕਰਕੇ ਵਚਨਾਂ ਨੂੰ ਮੰਨਿਆ।
ਤੇ ਪਿੱਛੇ ਦੁਆਪਰ ਯੁਗ ਆਵਾ, ਇੱਕ ਹਜ਼ਾਰ ਕੀ ਆਯੂ ਰਾਵਾ।
ਹੁਣ ਫਿਰ ਤੀਜਾ ਯੁਗ ਆ ਗਿਆ ਦੁਆਪਰ, ਤੇ ਜਦੋਂ ਦੁਆਪਰ ਆ ਗਿਆ ਤੇ ਹੁਣ ਜਿਹੜੀ ਮਨੁੱਖਾਂ ਦੀ ਉਮਰ ਸੀ ਨਾ, ਇੱਕ ਹਜ਼ਾਰ ਸਾਲ ਦੀ ਰਹਿ ਗਈ ਸੀ। ਇੰਨੀ ਆਰਬਲਾ ਹੁੰਦੀ ਸੀ ਮਨੁੱਖਾਂ ਦੀ, ਹਜ਼ਾਰ ਸਾਲ ਰਹਿਣਾ ਤੇ ਫਿਰ ਆਪਣੇ ਸਰੀਰ ਨੂੰ ਛੱਡ ਦੇਣਾ।
ਪੂਜਾ ਕਰਨ ਭਜਨ ਪੁੰਨ ਨਾਮਾ, ਯਹ ਉਪਦੇਸ਼ ਕੀਏ ਸੁਖ ਧਾਮਾ।
ਹੁਣ ਹਜ਼ਾਰ ਵਰੇ ਦੀ ਉਮਰ ਕਾ ਮਨੁੱਖਾਂ ਦੀ, ਤੇ ਉਸ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਹੁਣ ਆਖਿਆ ਭਾਈ ਤੁਸੀਂ ਪੂਜਾ ਕਰਿਆ ਕਰੋ, ਨਾਲ ਪੂਜਾ ਕਰੋ ਤੇ ਭਜਨ ਪੁੰਨ ਨਾਮਾ, ਪੂਜਾ ਕਰੋ ਭਜਨ ਕਰੋ ਤੇ ਨਾਲ ਨਾਲ ਭਾਈ ਨਾਮ ਜਪੋ। ਇਹੀ ਉਪਦੇਸ਼ ਹੈ ਜਿਸ ਉਪਦੇਸ਼ ਦੇ ਦੁਆਰਾ ਆਪ ਸੁਖਾਂ ਦੇ ਧਾਮ ਮਾਲਕ ਦੇ ਘਰ ਵਿੱਚ ਪਹੁੰਚ ਜਾਓਗੇ, ਤੁਹਾਨੂੰ ਸਾਰਿਆਂ ਨੂੰ ਸੁਖ ਪ੍ਰਾਪਤ ਹੋਣਗੇ।
ਇਸ ਪ੍ਰਕਾਰ ਵੀ ਮਨ ਜੀ ਅਨੇਕਾ, ਉਤਰੇ ਜਗ ਤੇ ਪਾਏ ਬਿਵੇਕਾ।
ਹੁਣ ਇਸ ਪ੍ਰਕਾਰ ਵੀ ਜਿਨ੍ਹਾਂ ਸੁਣ ਕਰਕੇ ਮੰਨਿਆ, ਇਸ ਵਿਚਾਰ ਇਸ ਮਰਿਆਦਾ ਵਿੱਚ ਆਏ ਤੇ ਬਹੁਤਿਆਂ ਦਾ ਫਿਰ ਭਲਾ ਹੋਇਆ। ਬੇਅੰਤ ਮਨੁੱਖ ਜਿਹੜੇ ਨੇ ਇਸ ਤਰ੍ਹਾਂ ਇਸ ਵਿਵੇਕ ਬੁੱਧ ਨੂੰ ਪਾ ਕੇ ਉਹਨਾਂ ਦਾ ਇਸ ਜਗਤ ਦੇ ਵਿੱਚੋਂ ਭਲਾ ਹੋਇਆ।
ਤ੍ਰੈ ਯੁਗ ਮੈਂ ਇੱਕ ਸ਼ਕਤ ਸਮੇਤਾ, ਆਯੂ ਬਿਰਧ ਬਲ ਦਰਬ ਅਨੇਕਾ।
ਹੁਣ ਇਹਨਾਂ ਤਿੰਨਾਂ ਯੁਗਾਂ ਦੇ ਵਿੱਚ ਵੇਖਿਆ ਕਿ ਸ਼ਕਤੀ ਵੀ ਬਹੁਤ ਕੈ, ਉਮਰ ਵੀ ਬਹੁਤ ਕੈ ਤੇ ਬਲ ਜਿਹੜਾ ਕੈ ਉਹ ਵੀ ਬਹੁਤ ਜ਼ਿਆਦਾ ਕੈ। ਜਦੋਂ ਹੁਣ ਇਸ ਤਰ੍ਹਾਂ ਤਿੰਨਾਂ ਯੁਗਾਂ ਦੀ ਜਦੋਂ ਇਸ ਤਰ੍ਹਾਂ ਵਿਚਾਰ ਵੇਖੀ,
ਇਨ ਤੇ ਰਹਿ ਦੇਖ ਕਲ ਮਾਈ, ਮਹਾਰੰਕ ਦੁੱਖ ਨੋ ਲੀਏ ਗਾਹੇ।
ਹੁਣ ਜਦੋਂ ਕਲਯੁਗ ਦਾ ਸਮਾਂ ਆਇਆ ਨਾ, ਇਸ ਵਿੱਚ ਵੇਖਿਆ ਕਿ ਜਿਹੜੀ ਰਹਿਤ ਕੈ ਕਿ ਇਸ ਸਮੇਂ ਜਿਹੜਾ ਨਾ, ਉਹ ਧਨ ਕਰਕੇ ਵੀ ਲੋਕ ਜਿਹੜੇ ਨੇ ਉਹ ਗਰੀਬ ਕਨ, ਬਹੁਤ ਅੱਤ ਦੀ ਗਰੀਬੀ ਕੈ। ਇੱਕ ਗਰੀਬ ਨੇ ਦੁੱਖ ਨੇ ਲੀਏ ਰਾਖੀ, ਇਹ ਬਹੁਤ ਵੱਡਾ ਦੁੱਖ ਕੈ। ਇਸ ਦੁੱਖ ਨੇ ਬਹੁਤਿਆਂ ਦੇ ਘਰਾਂ ਨੂੰ ਗ੍ਰਸਿਆ ਹੋਇਆ ਕਿ ਇੰਨੀ ਵੀ ਨੌਬਤ ਆ ਗਈ, ਘਰ ਵਿੱਚ ਇੱਕ ਸਮੇਂ ਪ੍ਰਸ਼ਾਦਾ ਪੱਕਦਾ ਤੇ ਦੂਜੇ ਸਮੇਂ ਆਸ ਨਹੀਂ ਹੁੰਦੀ। ਇਸ ਤਰ੍ਹਾਂ ਦਾ ਸਮਾਂ ਜਦੋਂ ਵੇਖਿਆ,
ਸਭ ਪ੍ਰਤੀ ਏਕ ਨਾਮੀ ਉਪਦੇਸ਼ਾ, ਵੈਦ ਕਿਰਪਾਲ ਗੁਰੂ ਜਗਤੇਸ਼ਾ।
ਹੁਣ ਸਭ ਸਾਰਿਆਂ ਦੇ ਪ੍ਰਤੀ ਕਿ ਜਦੋਂ ਵੇਖਿਆ ਤੇ ਇੱਕੋ ਨਾਮ ਜਿਹੜੇ ਵੈਦ ਕਿਰਪਾਲੂ ਗੁਰੂ ਜੀ ਪੂਰੇ ਗੁਰੂ ਨੇ, ਸਾਰਿਆਂ ਪਤੀ ਉਸ ਜਗਤ ਪਿਤਾ ਨੇ ਇੱਕ ਨਾਮ ਦਾ ਉਪਦੇਸ਼ ਦਿੱਤਾ।
ਨਿਜ ਟਿਗ ਮੇਲ ਰੂਪ ਮਤ ਨਾਈ, ਸੰਸਕ੍ਰਿਤ ਕੋ ਲਖ ਨਾ ਸਕਾਈ।
ਹੁਣ ਇਹਨਾਂ ਵੱਡਾ ਨਾਂ ਨਿਜ ਟਿਗ ਮੂਲ ਰੂਪ ਮਤ ਨਾਖੀ, ਤੇ ਨਾ ਹੀ ਭਾਰੀ ਮਤ ਕੈ ਤੇ ਨਾ ਹੀ ਲੰਮੀ ਆਰਜੂ ਕੈ, ਨਾ ਸੁੰਦਰ ਸਰੂਪ ਕੈ, ਤੇ ਫਿਰ ਵਿਦਿਆ ਵੀ ਭਾਰੀ ਨਹੀਂ। ਇਹ ਸੰਸਕ੍ਰਿਤ ਨੂੰ ਲੱਖ ਨਾ ਸਿਖਾ ਗਈ ਕਿ ਸੰਸਕ੍ਰਿਤ ਦਾ ਵੀ ਗਿਆਨ ਬਹੁਤਿਆਂ ਨੂੰ ਨਹੀਂ ਕੈ।
ਤਿੰਨੋ ਤਬ ਸਤਿਗੁਰ ਨਿਜ ਪਾਸਾ, ਦੇਸ਼ਨ ਭਾਖਾ ਮੈਂ ਪ੍ਰਕਾਸ਼ਾ।
ਤੇ ਸਤਿਗੁਰੂ ਪੂਰੇ ਸਤਿਗੁਰੂ ਨੇ ਨਾ ਫਿਰ ਉਪਦੇਸ਼ ਦੇਣਾ ਕੀਤਾ ਆਪਣੇ ਕੋਲੋਂ। ਜੈਸੇ ਦੇਸ਼ਨ ਉਹਨਾਂ ਦੇਸ਼ਾਂ ਦੀ ਭਾਸ਼ਾ ਦੇ ਅਨੁਸਾਰ ਨਾ ਫਿਰ ਗਿਆਨ ਬਖਸ਼ਿਆ ਕਿ ਦੇਸ਼ਾਂ ਦੀ ਜਿਹੜੀ ਭਾਸ਼ਾ ਸੀ ਨਾ ਉਹਦੇ ਵਿੱਚ ਨਿਰੰਕਾਰ ਜੀ ਵੱਲੋਂ ਗਿਆਨ ਆਇਆ।
ਸੰਸਕ੍ਰਿਤ ਕੋ ਪਦ ਮੈਂ ਜਾਣੈ ਕੇ ਵਿਦ ਮਹਿਮਾ ਨਾਮ ਪਛਾਣੈ।
ਭਾਈ ਹੁਣ ਇਹ ਸੰਸਕ੍ਰਿਤ ਨੂੰ ਲੁਕਾਈ ਪੜ ਨਹੀਂ ਸਕਦੀ ਤੇ ਕਹਿ ਵਿਦ ਮਹਿਮਾ ਨਾਮ ਪਛਾਣੈ ਤੇ ਫਿਰ ਇਹ ਨਾਮ ਦੀ ਭਾਰੀ ਮਹਿਮਾ ਨੂੰ ਵਡਿਆਈ ਨੂੰ ਕਿਸ ਤਰ੍ਹਾਂ ਪਛਾਣਨਗੇ।
ਸਤਿਗੁਰ ਸ਼੍ਰੀ ਮੁਖ ਬਾਨੀ ਰਜਦੀਨੀ ਲੋਕਨ ਗਤ ਦਾਨੀ।
ਇਸ ਕਰਕੇ ਨਿਰੰਕਾਰ ਜੀ ਦੇ ਵੱਲੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਨੇ ਮਿਹਰਾਂ ਕੀਤੀਆਂ, ਸਤਿਗੁਰਾਂ ਦੇ ਦੁਆਰਾ ਇਹ ਤੁਰਕੀ ਬਾਣੀ ਪ੍ਰਗਟ ਹੋਈ, ਇਸ ਜਗਤ ਤੇ ਆਈ ਤੇ ਇਹ ਜਿਹੜੀ ਬਾਣੀ ਇਹਨਾਂ ਬਾਣੀ ਦੇ ਦੁਆਰਾ ਭਲਾ ਹੋਣਾ। ਇੱਕ ਸਮਾਂ ਆਵੇਗਾ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਕੇਟ ਆ ਜਾਣਗੇ। ਇਹ ਲੁਕਾਈ ਨੂੰ ਲੋਕਾਂ ਵਾਸਤੇ ਗਤ ਦਾਨੀ, ਇਹ ਮੁਕਤੀ ਦੀ ਦਾਤੀ ਕਹਿ ਜਗਤ ਦੇ ਭਲੇ ਵਾਸਤੇ ਮਹਾਰਾਜ ਨੇ ਬਾਣੀ ਬਖਸ਼ੀ।
ਉਹ ਮਦਰ ਜਿਉ ਸਾਗਰ ਤੇ ਭਾਰਤ ਬਾਰੀ ਪੀਵਤ ਹੈ ਇਤ ਪਰ ਉਪਕਾਰੇ।
ਹੁਣ ਵੇਖੋ ਕਿ ਜਿਵੇਂ ਸਾਗਰ ਦੇ ਵਿੱਚੋਂ ਜਿਹੜੇ ਬੱਦਲ ਨੇ ਨਾ ਉਹ ਪਾਣੀ ਪੀਂਦੇ ਕਣ, ਤੇ ਹੁਣ ਇਹ ਜਿਹੜਾ ਪਾਣੀ ਵੇਖੋ ਪੀਂਦੇ ਨੇ ਪੀਵਤ ਕਹਿਤ ਪਰ ਉਪਕਾਰੀ। ਬੱਦਲ ਵੇਖੋ ਸਾਗਰ ਦੇ ਵਿੱਚੋਂ ਪਾਣੀ ਪੀਂਦੇ ਨੇ ਤੇ ਪੀ ਕਰਕੇ ਪਰ ਉਪਕਾਰ ਵਾਸਤੇ ਦੂਜਿਆਂ ਦੇ ਪਾਰ ਉਤਾਰੇ ਲਈ ਪੀਂਦੇ ਨੇ।
ਮਦਰ ਸੋ ਕਰਕੇ ਬਰਖਾ ਵੈ ਸਭ ਦੇ ਚਿੰਨ ਫਿਰਕੇ।
ਤੇ ਕਿੰਨਾ ਭਾਰੀ ਗਿਆਨ ਏ, ਬੱਦਲ ਇਸ ਖਾਰੇ ਪਾਣੀ ਨੂੰ ਪੀਂਦੇ ਨੇ ਤੇ ਮਿੱਠਾ ਕਰਕੇ ਇਹ ਧਰਤੀ ਤੇ ਵਰਖਾ ਹੁੰਦੀ ਏ। ਪਰ ਆਪਾਂ ਵੇਖੋ ਸਮੁੰਦਰ ਦੇ ਵਿੱਚੋਂ ਪਾਣੀ ਕੱਢੀਏ, ਉਹ ਸਮੁੰਦਰ ਦਾ ਪਾਣੀ ਜਿਹੜਾ ਨਾ ਸਾਡੇ ਕੋਲੋਂ ਲੂਣ ਬਣੇਗਾ, ਉਹਦੇ ਵਿੱਚ ਮਨੁੱਖ ਮਿਠਾਸ ਨਹੀਂ ਭਰ ਸਕਦਾ, ਲੂਣ ਤੇ ਜ਼ਰੂਰ ਬਣਾ ਸਕਦਾ। ਪਰ ਜਦੋਂ ਬੱਦਲਾਂ ਨੇ ਇਸ ਖਾਰੇ ਪਾਣੀ ਨੂੰ ਪੀਤਾ ਤੇ ਪੀ ਕਰਕੇ ਮਿਠਾਸ ਦੇ ਰੂਪ ਵਿੱਚ ਇਸ ਧਰਤੀ ਤੇ ਵਰਖਾ ਕੀਤੀ, ਐਸਾ ਇਹਨਾਂ ਬੱਦਲਾਂ ਨੇ ਪਰ ਉਪਕਾਰ ਕੀਤਾ ਵਰਖਾ ਦੇ ਰੂਪ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੱਦਲਾਂ ਦੁਆਰਾ ਵਰਖਾ ਕੋਈ।
ਇਉਂ ਜੋ ਵੇਦ ਪੁਰਾਨ ਮਾਨਾ ਹੈ ਪਰ ਸੋ ਸਿੰਧ ਸਮਾਨਾ।
ਇਸ ਤਰ੍ਹਾਂ ਹੀ ਭਾਈ ਜਿਹੜੇ ਵੇਦ ਪੁਰਾਣ ਨੇ ਇਹ ਮਖਾਨ ਨੇ। ਸਿਮਰਤ ਵੇਦ ਪੁਰਾਣ ਪੁਕਾਰਨ ਕੋਠੀਆਂ, ਨਾਮ ਬਿਨਾ ਸਭ ਕੂੜ ਗਾਲੀ ਕੋਠੀਆਂ। ਸਾਨੂੰ ਨਾਮ ਦਾ ਉਪਦੇਸ਼ ਦਿੰਦੀਆਂ ਨੇ, ਮੰਨਣ ਵਾਲੇ ਭਾਵਨੇ ਦੇ ਸਾਗਰ ਤੋਂ ਪਾਰ ਹੁੰਦੇ ਨੇ।
ਸਰਬ ਸਾਰ ਜੋ ਤਿੰਨ ਕੇ ਮਾਈ ਗੁਰ ਕੰਨ ਰੋਪਲੀਨ ਸੋ ਗ੍ਰਾਹੇ।
ਇਹਨਾਂ ਸਾਰੇ ਵੇਦ ਸ਼ਾਸਤਰਾਂ ਦੇ ਵਿੱਚ ਜੋ ਅਸਲ ਗੂੜ ਗਿਆਨ ਹੈ ਨਾ ਉਹ ਭਾਈ ਗੁਰ ਕੰਨ ਰੂਪਲੀਨ ਸੋ ਗ੍ਰਾਹੀ, ਉਹ ਗੁਰੂ ਰੂਪ ਬੱਦਲ ਨੇ ਨਾ ਆਪਣੇ ਵਿੱਚ ਸਾਰਾ ਕੁਝ ਗ੍ਰਹਿਣ ਕਰ ਲਿਆ ਏ।
ਸੁਗਮ ਕੀਨ ਸਭ ਦੇਸ਼ ਮਜਾਰੀ ਸਭ ਕੇ ਉਚਿਤ ਜਿਹੈ ਨਰ ਨਾਰੇ।
ਭਾਈ ਬਹੁਤ ਸੁਖੈਣ ਮਰਿਆਦਾ ਬਖਸ਼ ਦਿੱਤੀ, ਸੁਖਮ ਰਸਤਾ ਬਖਸ਼ ਦਿੱਤਾ। ਸੋ ਭਾਈ ਜਿਹੜਾ ਸਾਰਿਆਂ ਦੇ ਉਚਿਤ ਹੈ, ਭਾਵੇ ਉਹ ਇਸਤਰੀ ਏ ਤੇ ਭਾਵੇ ਉਹ ਮਨੁੱਖ ਏ, ਜਿਹੜਾ ਵੀ ਮੰਨੇਗਾ ਉਹਦਾ ਪਾਰ ਉਤਾਰਾ ਹੋਵੇਗਾ।
ਕਹਿ ਬਾਲਾ ਸੁਣੀਏ ਸਭ ਸ਼ਰੋਤਾ, ਏਕ ਨਾਮ ਤੇ ਮੁਕਤ ਉਦੋਤਾ।
ਭਾਈ ਬਾਲਾ ਜੀ ਆਖਦੇ ਆ ਸਰੋਤਾ ਜਣੋ ਸੁਣੋ, ਇੱਕੋ ਨਾਮ ਤੋਂ ਹੀ ਭਾਈ ਇਹ ਭਗਤੀ ਮਾਰਗ ਅਕਾਲ ਪੁਰਖ ਜੀ ਦੇ ਘਰ ਦਾ ਉਸ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ। ਕੈ
ਹੋ ਮੈਂ ਤਜ ਸਿਮਰੋ ਲਿਵ ਲਾਈ ਜਗ ਬੰਧਨ ਤੇ ਦੇ ਛੁਡਾਏ।
ਇਸ ਲਈ ਭਾਈ ਹਉਮੈ ਨੂੰ ਛੱਡ ਕੇ ਆਪਣੀ ਸਿਮਰਨ ਦੇ ਵਿੱਚ ਲਿਵ ਜੋੜੋ ਤੇ ਜਗ ਬੰਧਨ ਤੋਂ ਇਹ ਨਾਮ ਐਸੀ ਲਿਵ ਸਾਡਾ ਛੁਟਕਾਰਾ ਕਰ ਦੇਗੀ।
ਜੈ ਹਉਮੈ ਤੈ ਨਾਮ ਨਾ ਵਸਾਈ ਜਹਾਂ ਨਾਮ ਤੈ ਹੋ ਮੈਂ
ਭਾਈ ਜੀ ਤੇ ਹੋਮੇ ਆ ਉੱਥੇ ਨਾਮ ਦਾ ਵਾਸਾ ਨਹੀਂ ਹੁੰਦਾ ਉਹ ਤੋਂ ਨਾਮ ਕੋਹਾਂ ਦੂਰ ਏ ਤੇ ਜਿੱਥੇ ਫਿਰ ਨਾਮ ਆ ਜਾਂਦਾ ਨਾ ਫਿਰ ਉੱਥੇ ਹੋਮੇ ਨੂੰ ਟਿਕਾਣਾ ਨਹੀਂ ਮਿਲਦਾ ਉੱਥੇ ਹੋਮੇ ਦਾ ਵਿਨਾਸ਼ ਹੋ ਜਾਂਦਾ ਏ
ਕਹੀ ਨਾ ਜਾਣੋ ਇਹ ਮਮ ਬਾਨੀ ਪਾਠੀ ਸ਼੍ਰੀ ਸਤਿਗੁਰੂ ਗਤ ਦਾਮੀ
ਭਾਈ ਸਾਹਿਬ ਆਖਦੇ ਨੇ ਇਹ ਮੇਰੀ ਬਾਣੀ ਨਾ ਜਾਣਿਆ ਜੇ ਇਹ ਮੇਰੇ ਬਚਨ ਨਾ ਜਾਣਿਆ ਜੇ ਇਹ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ ਉਸ ਮੁਕਤੀ ਦੇ ਦਾਤੇ ਦੇ ਬਚਨ ਨੇ ਉਹਨਾਂ ਨੇ ਇਹ ਬਚਨ ਆਖੇ ਨੇ ਭਾਈ ਸਾਰੇ ਮੰਨਿਆ ਜੇ ਤੇ ਮੰਨ ਕੇ ਭਾਈ ਜਿਹੜਾ ਮੰਨੇਗਾ ਉਹਦਾ ਪਾਰ ਉਤਾਰਾ ਹੋਵੇਗਾ ਉਹ ਭਾਵਨਿਤ ਸਾਗਰ ਤੋਂ ਤਰਨ ਵਾਲਾ ਬਣ ਜਾਏਗਾ ਕਿਰਪਾ ਕਰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਜਿਨ੍ਹਾਂ ਦੇ ਮਿਹਰਾਂ ਭਰੇ ਗੁਰ ਇਤਿਹਾਸ ਨੂੰ ਆਪ ਸਰਬੱਤ ਗੁਰ ਸੰਗਤਾਂ ਨੇ ਸਰਵਣ ਕੀਤਾ ਗੁਰ ਇਤਿਹਾਸ ਨੂੰ ਵਚਦਿਆਂ ਹੋਇਆਂ ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ ਆਪ ਗੁਰ ਸੰਗਤਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਿਆਨ